ग्राम नाम रामदास के ताम वृद्ध के ताम करे बितावन दिन कितक ब्रह्मानंद विश्राम।
वाहिगुरु जी का खालसा, वाहिगुरु जी की फतेह। तन तन गुरुदेव जिस संग हर जपे, गुर कृपाल जब पाए ता अवगुण सब छपे। करण कारण कृपा निदान भगत वत्सल अनाथ नाथ श्री गुरु ग्रंथ साहिब सच्चे पातशाह दे पावन पवित्र चरणा च जुड़ बैठे गुरु का खास रूप गुरु खालसा साध संगत वड्डे भाग हन। नेता प्रति गुरु चरणा च जुड़ के सतगुरां दा पावन पवित्र इतिहास बड़ी श्रद्धा भावना अदब सत्कार सहित सरवण कर रहे। सतगुरां दे पावन चरणा विच बटाले नगर दा रहण वाला पंडित नितानंद हाजिर होया है और सतगुरां दे चरणा विच हाजिर हो के ने कथा कीती। सतगुरां दे चरणा विच कथा करदे ने प्रसंग छेड़िया, जदों ए जीव मरदा है इनू परलोक विच जाण समय तकरीबन एक साल दा समा लगदा है, जिथे फिर जाके दा धर्म राजे दे कोल लेखा हुंदा है, हिसाब किताब हुंदा है। जदों ये बचन सिखां ने सुनिया, विचों कुछ सिख कहण लगे जे गुरु साहब कृपा कर देण मैं उत्थे एक महीने च पहुंच सकदा। एक ने कहा महीना तो बहुत ज्यादा, जे गुरु दया कर दे ते मैं एक दिन च जा सकदा। एक ने आख्या एक पैर विच। इथो तक एक सिख ने आख्या कि मैं एक क्षण विच एक निमुख विच पहुंच सकदा। नितानंद सतगुरां नूं कहण लगा महाराज ये किवें हो सकदा, जां तां तुहाडे सिख झूठे ने जां पुराण झूठे ने, वेद व्यास झूठा। महाराज जी कहण लगे इहदा जवाब भाई साहब भाई गुरदास जी देण। सिख पंथ दे महान वेद व्यास भाई साहब भाई गुरदास जी ने। भाई गुरदास जी ने जवाब दिता पंडित जी गुरु के सिख भी सच कहिंदे ने ते वेद व्यास ने भी सच किया, कहिंदा दोवें किवें सच हो सकदे ने। कहण लगे नितानंद जी जिहड़ा तां कर्मकांडी जीव है उन्हें अपने उहदे हिसाब नाल लेखा जोखा पूरा करदिआं रस्ते दे विचों उत्थे तक पहुंचना, पर गुरु दे सिख ते गुरु दी कृपा वरतदी है, गुरु दी दया वरतदी है, उह इक क्षण विच उत्थे पहुंच सकदा, ऐसा इह भी सच है। इस प्रकार नाल पंडित नितानंद जी दे मन दा संसार निबिरत होया, समझ गया गुरु की सिखी उत्तम है। छेवें पातशाह दे चरणा दी चरण पौ लै के भी गुरु का सिख बन गया। कथा हुण भी करदा है पर हुण कथा गुरमत दे लिहाजे अनुसार जिवें सतगुरां दी बाणी है ओहदे अनुसार करदा है, भावना नाल गुरु साहब नूं परमेश्वर रूप जाण के। ਇਦਾਂ ਸਤਿਗੁਰਾਂ ਨੇ ਨਿਤਾਨੰਦ ਜੀ ਕੋਲੋਂ ਕੁਝ ਦਿਨ ਕਥਾ ਸੁਣੀ ਹੈ ਔਰ ਇਹਨੂੰ ਕਿਰਤਾਰਥ ਕੀਤਾ ਹੈ ਦਇਆ ਦ੍ਰਿਸ਼ਟੀ ਕਰਕੇ। ਸਾਹਿਬ ਜੀ ਹੋਰ ਕੁਝ ਚੋਜ ਵਰਤਾ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆ। ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗ੍ਰਾਮ ਨਾਮ ਰਮਦਾਸ ਕੇ ਤਾਂ ਬ੍ਰਿਧ ਕੇ ਧਾਮ।
ਰਮਦਾਸ ਨਗਰ ਤੇਰਾ ਬਾਬਾ ਨਾਨਕ ਦੇ ਲਾਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਇਹ ਪੁਰਾਤਨ ਨਗਰ ਹੈ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਦੇ ਘਰ ਵੀ ਪੁਰਾਣੇ ਬਣੇ ਹੋਏ, ਬੜੀ ਸੁੰਦਰ ਉਹ ਹਵੇਲੀ ਸਾਂਭੀ ਹੋਈ ਹੈ। ਇਹ ਰਮਦਾਸ ਨਗਰ ਹੈ। ਰਮਦਾਸ ਨਗਰ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਘਰ ਹੈ।
ਪਰੇ ਬਿਤਾਵਨ ਦਿਨ ਕਿਸਤ ਬ੍ਰਹਮਾਨੰਦ ਬਿਸਰਾਮ।
ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕੋਲੋਂ ਸ੍ਰੀ ਹਰਗੋਬਿੰਦਪੁਰੇ ਤੋਂ ਵਿਦਾ ਹੋ ਕੇ ਇਸੇ ਨਗਰ ਰਮਦਾਸ ਨਗਰ ਦੇ ਵਿਚ ਆ ਗਏ ਸਨ, ਔਰ ਇੱਥੇ ਰਹਿ ਕੇ ਕੁਝ ਸਮਾਂ ਬਾਬਾ ਬੁੱਢਾ ਸਾਹਿਬ ਜੀ ਨੇ ਬਤੀਤ ਕੀਤਾ ਹੈ। ਬ੍ਰਹਮਾਨੰਦ ਵਿਚ ਟਿਕ ਕੇ ਬ੍ਰਹਮਾਨੰਦ ਵਿਚ ਮਗਨ ਹੋ ਕੇ ਬਾਬਾ ਜੀ ਨੇ ਕੁਝ ਸਮਾਂ ਬਤੀਤ ਕੀਤਾ ਹੈ।
ਜੋ ਭਾਈ ਤਜਨ ਸਰੀਰ ਸਮਾਨ ਆਰਾਲਾ।
ਸਮਾਂ ਬੀਤਦਾ ਚਲਿਆ ਗਿਆ, ਆਖਰਕਾਰ ਉਹ ਸਮਾਂ ਆ ਗਿਆ ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਤਿਆਗਣਾ। ਸਰੀਰ ਤਿਆਗਣ ਤੋਂ ਕੁਝ ਦਿਨ ਪਹਿਲਾਂ ਮਹਾਂਪੁਰਖਾਂ ਦੇ ਅੰਦਰ ਇਲਹਾਮ ਹੁੰਦਾ, ਉਹ ਜਾਣਦੇ ਨੇ ਆਉਣ ਵਾਲੇ ਸਮੇਂ ਚ ਕੀ ਵਰਤਣਾ ਹੈ, ਕਿਉਂਕਿ ਦ੍ਰਿਸ਼ਟਮਾਨ ਪਸਾਰੇ ਵਿਚ ਜੋ ਕੁਝ ਵਰਤਦਾ ਹੈ ਉਹ ਅਦ੍ਰਿਸ਼ ਜਗਤ ਵਿਚ ਪਹਿਲਾਂ ਘਟ ਜਾਂਦਾ। ਅਦ੍ਰਿਸ਼ ਜਗਤ ਵਿਚ ਪਹਿਲਾਂ ਉਹ ਘਟਨਾ ਘਟ ਜਾਂਦੀ ਹੈ ਜੋ ਦ੍ਰਿਸ਼ਮਾਨ ਪਸਾਰੇ ਚ ਵਰਤਦਾ। ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਕਿ ਹੁਣ ਸਰੀਰ ਤਿਆਗਣ ਦਾ ਸਮਾਂ ਨੇੜੇ ਹੈ।
ਸਕਲ ਪੇਵ ਬੁੱਢੇ ਲਖ ਪਾਵਾ।
ਬਾਬਾ ਬੁੱਢਾ ਸਾਹਿਬ ਜੀ ਸਾਰਾ ਭੇਦ ਸਮਝ ਗਏ, ਸਾਰੀ ਖੇਡ ਸਮਝ ਗਏ ਜੋ ਆਉਣ ਵਾਲੇ ਸਮੇਂ ਵਿਚ ਵਰਤਣੀ ਹੈ।
ਹਿਰਦੇ ਮਨੋਰਥ ਐਸੇ ਕੀਨ।
ਬਾਬਾ ਜੀ ਨੇ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦਾ ਮਨੋਰਥ ਕੀਤਾ ਹੈ, ਆਪਣੇ ਮਨ ਦੇ ਅੰਦਰ ਇਸ ਪ੍ਰਕਾਰ ਦਾ ਸੰਕਲਪ ਕੀਤਾ ਹੈ।
ਅੰਤ ਸਮੋ ਆਪਣੋ ਟਿਗ ਚੀਨ।
ਬਾਬਾ ਜੀ ਨੇ ਵੇਖਿਆ ਕਿ ਹੁਣ ਅੰਤਲਾ ਸਮਾਂ ਨੇੜੇ ਆ ਪਹੁੰਚਿਆ, ਅੰਤਲਾ ਸਮਾਂ ਜਿਹੜਾ ਹੈ ਉਹ ਨੇੜੇ ਆ ਗਿਆ ਹੈ।
ਸ੍ਰੀ ਹਰਿ ਗੋਬਿੰਦ ਹੋਵੇ ਤੀਰ।
ਸੋਚ ਰਹੇ ਨੇ ਬਾਬਾ ਜੀ ਕਿ ਮੈਂ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਵਰ ਮੰਗਿਆ ਸੀ ਕਿ ਜਦੋਂ ਅੰਤਲਾ ਸਮਾਂ ਹੋਵੇ ਉਦੋਂ ਗੁਰੂ ਹਰਗੋਬਿੰਦ ਸਾਹਿਬ ਮੇਰੇ ਨੇੜੇ ਆਉਣ। ਬਾਬਾ ਜੀ ਮਨ ਚ ਸੰਕਲਪ ਕਰ ਰਹੇ ਨੇ, ਸੋਚ ਰਹੇ ਨੇ ਕਿ ਹੁਣ ਅੰਤਲਾ ਸਮਾਂ ਨੇੜੇ ਆ ਗਿਆ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮੇਰੇ ਨੇੜੇ ਹੋਣ।
ਜਬ ਮੈਂ ਤਿਆਗਣ ਲਗੋ ਸਰੀਰ।
ਜਦੋਂ ਮੈਂ ਸਰੀਰ ਤਿਆਗਣ ਲੱਗਾ, ਜਦੋਂ ਮੈਂ ਆਪਣੇ ਇਸ ਪੰਜ ਭੌਤਿਕ ਜ਼ਰਜ਼ਰੀ ਸਰੀਰ ਦਾ ਤਿਆਗ ਕਰਾਂ।
ਦੇਖ ਤਿਆਗੇ ਰੂਪ ਮੁਕੰਦਾ।
ਮੈਂ ਆਪਣੀਆਂ ਅੱਖਾਂ ਦੇ ਸਾਹਮਣੇ, ਆਪਣੀਆਂ ਅੱਖਾਂ ਦੇ ਸਾਹਮਣੇ ਮੇਰੀ ਪੀਰੀ ਦੇ ਮਾਲਕ ਮੁਕਤੀ ਦਾ ਤੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੋਵਾਂ। ਇਹ ਮੇਰੀ ਇੱਛਾ ਹੈ ਕਿ ਜਦੋਂ ਮੈਂ ਆਪਣਾ ਸਰੀਰ ਤਿਆਗਾਂ ਉਦੋਂ ਮੁਕਤੀ ਦਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੋਵਾਂ।
ਜਿਸ ਕੋ ਚਾਹਤ ਮੁਨ ਜਨ ਬ੍ਰਿੰਦਾ।
ਐਸਾ ਸਰੂਪ ਹੈ ਸਤਿਗੁਰਾਂ ਦਾ, ਜਿਸ ਪਾਵਨ ਸਰੂਪ ਨੂੰ ਵੱਡੇ ਵੱਡੇ ਮੁਨੀ ਜਨ ਉਹ ਵੀ ਚਾਹੁੰਦੇ ਨੇ, ਪਰ ਉਹਨਾਂ ਮੁਨੀਆਂ ਜਨਾ ਤਪਸਵੀਆਂ ਨੂੰ ਵੀ ਉਹ ਰੂਪ ਪ੍ਰਾਪਤ ਨਹੀਂ ਹੁੰਦਾ।
ਅਪਰ ਕਾਜ ਇੱਕ ਹੋਰ ਲਖਾਉ।
ਨਾਲੇ ਇੱਕ ਕੰਮ ਹੋਰ ਹੈ, ਇੱਕ ਤਾਂ ਇਹ ਕੰਮ ਹੈ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਾਂ ਤੇ ਦਰਸ਼ਨ ਕਰਦਾ ਸਰੀਰ ਤਿਆਗਾਂ, ਇਹਦੇ ਤੋਂ ਇਲਾਵਾ ਇੱਕ ਕੰਮ ਹੋਰ ਹੈ।
ਨਿਜ ਸੁੱਤ ਕੋ ਅਬ ਕਰ ਪਕਰਾਉ,
ਮੈਂ ਆਪਣੇ ਤੋਂ ਬਾਅਦ ਜਿਹੜੀ ਗੁਰੂ ਘਰ ਨਾਲ ਸੰਧੀ ਪਈ ਰਹੇ, ਗੁਰੂ ਘਰ ਦੇ ਨਾਲ ਇਹ ਸੰਬੰਧ ਜੁੜਿਆ ਰਹੇ, ਜਿਵੇਂ ਮੇਰੇ ਤੱਕ ਜੁੜਿਆ, ਇਸੇ ਤਰ੍ਹਾਂ ਅੱਗੇ ਮੇਰੀ ਅੰਸ਼ ਵੰਸ਼ ਦਾ ਵੀ ਜੁੜਿਆ ਰਹੇ। ਇਸ ਕਰਕੇ ਮੈਂ ਆਪਣੇ ਪੁੱਤਰ ਭਾਈ ਭਾਨਾ ਜੀ ਦਾ ਹੱਥ ਉਹਨਾਂ ਦੀ ਉਂਗਲ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਚ ਫੜਾ ਦੇਵਾਂ। ਇਹ ਭਾਵਨਾ ਬਾਬਾ ਬੁੱਢਾ ਸਾਹਿਬ ਜੀ ਦੀ ਕਿ ਮੈਂ ਆਪਣੇ ਪੁੱਤਰ ਦੀ ਬਾਂਹ, ਆਪਣੇ ਪੁੱਤਰ ਦਾ ਹੱਥ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾ ਦਿਆਂ।
ਉਚਿਤ ਆਹੇ ਮੋਕੋ ਇਹ ਕਰਨੀ,
ਇਹ ਜਿਹੜੀ ਕਰਨੀ ਆ ਮੇਰੇ ਕਰਨ ਵਾਸਤੇ ਉਚਿਤ ਹੈ, ਇਹ ਕੰਮ ਮੈਨੂੰ ਕਰਨਾ ਚਾਹੀਦਾ ਹੈ।
ਹਮ ਸਗਰੇ ਸਤਿਗੁਰ ਕੀ ਸ਼ਰਨੀ,
ਕਿਉਂਕਿ ਅਸੀਂ ਸਾਰੇ, ਸਾਡੀ ਜਿੰਨੀ ਅੰਸ਼ ਵੰਸ਼ ਹੈ, ਮੇਰਾ ਜਿੰਨਾ ਪਰਿਵਾਰ ਹੈ, ਉਹ ਸਾਰਾ ਸਤਿਗੁਰਾਂ ਦੀ ਸ਼ਰਨ ਵਿਚ ਹੈ, ਅਸੀਂ ਸਾਰੇ ਸਤਿਗੁਰਾਂ ਦੀ ਸ਼ਰਨ ਵਿਚ ਹਾਂ।
ਲੋਕ ਪਰ ਲੋਕ ਆਦੇ ਹਰ ਅੰਤ, ਹਮਰੋ ਨਹਿ ਕੋ ਬਿਨ ਭਗਵੰਤ।
ਲੋਕ ਵਿਚ ਤੇ ਪਰਲੋਕ ਵਿਚ ਆਦ ਤੋਂ ਅੰਤ ਤੱਕ ਸਾਡਾ ਸਤਿਗੁਰਾਂ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਗੁਰੂ ਬਿਨਾਂ ਸਾਡਾ ਕੋਈ ਨਹੀਂ, ਜਿਹਨੇ ਸਾਡੀ ਬੌੜੀ ਕਰਨੀ ਹੈ ਉਹ ਗੁਰੂ ਹੈ। ਸਤਿਗੁਰਾਂ ਤੋਂ ਬਿਨਾਂ, ਭਗਵੰਤ ਤੋਂ ਬਿਨਾਂ ਨਾ ਪਹਿਲਾਂ ਸੀ ਕੋਈ, ਨਾ ਅੰਤ ਨੂੰ ਕੋਈ ਹੋਵੇਗਾ। ਲੋਕ ਤੇ ਪਰਲੋਕ ਵਿਚ ਸਤਿਗੁਰਾਂ ਤੋਂ ਬਿਨਾਂ ਸਾਡਾ ਕੋਈ ਮਾਲਕ ਨਹੀਂ ਹੈ।
ਕਿਮ ਵਿਚਾਰ ਕਰ ਸਿੱਖ ਹਕਾਰਾ,
ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ, ਵਿਚਾਰ ਕਰਕੇ ਬਾਬਾ ਜੀ ਨੇ ਉਸ ਵਕਤ ਇੱਕ ਗੁਰਸਿੱਖ ਨੂੰ ਬੁਲਾਇਆ ਹੈ।
ਪਾਉ ਸੁਮਤ ਜਿਸ ਬੋ ਔਰ ਤਾਰਾ,
ਬਾਬਾ ਬੁੱਢਾ ਸਾਹਿਬ ਜੀ ਉਸ ਸਿੱਖ ਨੂੰ ਆਪਣੇ ਕੋਲ ਬੁਲਾਇਆ, ਜਿਸ ਸਿੱਖ ਦੇ ਅੰਦਰ ਬੜੀ ਭਾਵਨਾ ਹੈ, ਤੇ ਬਾਬਾ ਜੀ ਵੀ ਪੂਰਨ ਭਾਵਨਾ ਦੇ ਸਹਿਤ ਨੇ, ਪ੍ਰੇਮ ਦੇ ਸਹਿਤ ਹਨ। ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਵਿਚ ਵੀ ਗੁਰੂ ਦਾ ਪਿਆਰ ਤੇ ਭਾਵਨਾ ਵਸਦੀ ਹੈ।
ਨਿਕਟ ਬਿਠਾਏ ਸਕਲ ਸਮਝਾਈ,
ਉਸ ਸਿੱਖ ਨੂੰ ਆਪਣੇ ਕੋਲ ਸੱਦ ਕੇ ਬੁਲਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਨੇੜੇ ਬਿਠਾਇਆ, ਤੇ ਬਿਠਾ ਕੇ ਉਹਨੂੰ ਸਾਰੀ ਗੱਲ ਸਮਝਾਉਂਦਿਆਂ ਸਮਝਾ ਕੇ ਕਹਿਣ ਲੱਗੇ,
ਗੁਰ ਟਿਗ ਗਮਨੋ ਬਿਮਲ ਬਿਹਾਈ,
ਕਹਿਣ ਲੱਗੇ ਭਾਈ ਗੁਰੂ ਕੇ ਸਿੱਖਾ, ਤੂੰ ਹੁਣ ਇਥੋਂ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕੇ, ਜਿੰਨਾ ਜਲਦੀ ਹੋ ਸਕੇ, ਸ੍ਰੀ ਹਰਗੋਬਿੰਦਪੁਰੇ ਜਿੱਥੇ ਇਸ ਵਕਤ ਛੇਵੇਂ ਪਾਤਸ਼ਾਹ ਦਾ ਨਿਵਾਸ ਹੈ, ਉਹਨਾਂ ਦੇ ਕੋਲ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾਣਾ ਕਰ।
ਮਮ ਦਿਸ਼ਤੇ ਇਹ ਬਿਨੈ ਸੁਣਾਵੋ,
ਔਰ ਮੇਰੇ ਵੱਲੋਂ ਜਾ ਕੇ ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕਰੀ, ਮੇਰੇ ਵੱਲੋਂ ਜਾ ਕੇ ਛੇਵੇਂ ਪਾਤਸ਼ਾਹ ਨੂੰ ਜੋਦੜੀ ਕਰੀ।
ਦਾਸ ਕਦੀਮੀ ਲਖ ਕਰ ਆਵੋ,
ਇਹ ਬੇਨਤੀ ਕਰੀ ਕਿ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਆ, ਸਤਿਗੁਰੂ ਮੈਂ ਤੁਹਾਡਾ ਮੁੱਢ ਕਦੀਮੀ ਦਾਸ ਹਾਂ, ਤੇ ਮੈਨੂੰ ਦਾਸ ਜਾਣ ਕੇ, ਆਪਣੇ ਚਰਨਾਂ ਦਾ ਸੇਵਕ ਜਾਣ ਕੇ, ਮੇਰੇ ਤੇ ਕਿਰਪਾ ਕਰਕੇ ਮੇਰੇ ਕੋਲ ਚੱਲ ਕੇ ਆਓ।
ਜਿਮ ਪੁਰ ਖੇਤਰ ਬਿਕੇ ਰਣ ਠਾਨੇ,
ਜਿਵੇਂ ਦੁਆਪਰ ਯੁਗ ਦੇ ਵਿਚ ਭਗਵਾਨ ਕ੍ਰਿਸ਼ਨ ਜੀ ਨੇ ਕੁਰੂਕਸ਼ੇਤਰ ਦੀ ਧਰਤੀ ਤੇ ਪਾਂਡਵਾਂ ਦੀ ਰੱਖਿਆ ਕਰਨ ਵਾਸਤੇ ਆਪ ਚੱਲ ਕੇ ਕੁਰੂਕਸ਼ੇਤਰ ਦੇ ਮੈਦਾਨ ਵਿਚ ਆਏ।
ਕ੍ਰਿਸ਼ਨ ਹਸਤਨਾਪੁਰੀ ਪਿਆਨੇ,
ਔਰ ਕੁਰੂਕਸ਼ੇਤਰ ਵਿਚ ਜੰਗ ਕਰਨ ਵਾਸਤੇ, ਆਪਣੇ ਭਗਤਾਂ ਦੀ ਲਾਜ ਰੱਖਣ ਵਾਸਤੇ ਆਪ ਭਗਵਾਨ ਕ੍ਰਿਸ਼ਨ ਜੀ ਹਸਤਨਾਪੁਰੀ ਗਏ ਸਨ।
ਸਭ ਪਾਂਡਵ ਕੋ ਲੈ ਕਰ ਸਾਥ,
ਫੇਰ ਜਦੋਂ ਜੰਗ ਜਿੱਤ ਲਿਆ ਤੇ ਹਸਤਨਾਪੁਰੀ ਗਏ, ਸਾਰੇ ਪਾਂਡਵਾਂ ਨੂੰ ਨਾਲ ਲੈ ਕੇ ਜਿਸ ਵੇਲੇ ਹਸਤਨਾਪੁਰੀ ਪਹੁੰਚੇ,
ਅਭੀ ਸਿੰਚਿਓ ਧਰਮਜ ਨਰ ਨਾਥ,
ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਸਾਰੇ ਪਾਂਡਵਾਂ ਦੇ ਵਿੱਚੋਂ ਜਿਹੜੀ ਰਾਜ ਗੱਦੀ ਆ, ਰਾਜ ਗੱਦੀ ਦਾ ਤਿਲਕ ਹੈ, ਉਹ ਯੁਧਿਸ਼ਟਰ ਨੂੰ ਦਿੱਤਾ, ਜਿਹੜਾ ਧਰਮ ਦਾ ਪੁੱਤਰ ਸੀ, ਉਹਦੇ ਮੱਥੇ ਦੇ ਉੱਤੇ ਉਸ ਵਕਤ ਉਹਨੇ ਤਿਲਕ ਲਗਾਇਆ, ਉਹਨੂੰ ਉਸ ਵਕਤ ਵਡਿਆਈ ਦਿੱਤੀ।
ਸਰ ਸੇ ਜਾ ਪਰ ਭੀਸ਼ਮ ਪਰਿਓ,
ਉਧਰ ਤੀਰਾਂ ਦੀ ਸੇਜਾ ਦੇ ਉੱਤੇ ਭੀਸ਼ਮ ਪਤਾਮਾ ਲੇਟਿਆ ਹੋਇਆ ਸੀ ਕੁਰੂਕਸ਼ੇਤਰ, ਤੀਰਾਂ ਦੀ ਸੇਜਾ ਦੇ ਉੱਤੇ ਭੀਸ਼ਮ ਪਤਾਮਾ ਲੇਟਿਆ ਹੋਇਆ ਸੀ,
ਧਰਮ ਨਿਭਾ ਆਪਣੋ ਕਰਿਓ,
ਵੀ ਆਪਣਾ ਧਰਮ ਨਿਭਾਇਆ, ਉਹ ਲੇਟਿਆ ਹੋਇਆ ਸੀ ਤੀਰਾਂ ਦੀ ਸੇਜਾ ਤੇ, ਪਰ ਉਹਨੂੰ ਇਹ ਇੱਛਾ ਸੀ ਕਿ ਮੇਰਾ ਪੋਤਰਾ ਯੁਧਿਸ਼ਠਿਰ ਜਿਹੜਾ ਉਹ ਰਾਜ ਗੱਦੀ ਤੇ ਬੈਠੇ, ਆਪਣੇ ਉਸ ਧਰਮ ਨੂੰ ਨਿਭਾਉਣ ਵਾਸਤੇ ਤੀਰਾਂ ਦੀ ਸੇਜਾ ਤੇ ਲੇਟਿਆ ਹੋਇਆ ਭੀਸ਼ਮ ਪਿਤਾਮਾ ਅੰਤਲੇ ਸਾਹਾਂ ਵਿਚ ਉਹਨੇ ਆਪਣਾ ਧਰਮ ਨਿਭਾਇਆ।
ਅੰਤ ਸਮੋ ਆਪਣੋ ਤਿੰਨ ਜਾਨਾ,
ਭੀਸ਼ਮ ਪਿਤਾਮਾ ਨੇ ਵੇਖਿਆ ਕਿ ਮੇਰਾ ਹੁਣ ਅੰਤਲਾ ਸਮਾਂ ਆ ਪਹੁੰਚਿਆ ਹੈ।
ਕ੍ਰਿਸ਼ਨ ਹਕਾਰੇ ਧਰ ਕਰ ਧਿਆਨ,
ਉਸ ਵਕਤ ਭੀਸ਼ਮ ਪਿਤਾਮਾ ਨੇ ਧਿਆਨ ਧਾਰ ਕੇ ਭਗਵਾਨ ਕ੍ਰਿਸ਼ਨ ਨੂੰ ਬੁਲਾਇਆ, ਭਗਵਾਨ ਕ੍ਰਿਸ਼ਨ ਨੂੰ ਉਸ ਵੇਲੇ ਆਪਣੇ ਕੋਲ ਸੱਦਿਆ।
ਤਤ ਛਿਨ ਆਪਣੋ ਸਿਮਰਨ ਚੀਨਾ,
ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਵੇਖਿਆ ਕਿ ਭੀਸ਼ਮ ਪਿਤਾਮਾ ਨੇ ਮੇਰਾ ਸਿਮਰਨ ਕੀਤਾ ਹੈ, ਮੈਨੂੰ ਯਾਦ ਕੀਤਾ, ਤੇ ਤਤ ਛਿਨ ਉਸ ਵੇਲੇ ਆਪਣਾ ਭਗਤ ਜਾਣ ਕੇ
ਸਭ ਕੁਛ ਤਜ ਪ੍ਰਸਥਾਨੋ ਕੀਨਾ,
ਸਭ ਕੁਛ ਛੱਡ ਕੇ ਸਭ ਕੁਛ ਤਿਆਗ ਕੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਚੱਲ ਕੇ ਭੀਸ਼ਮ ਪਿਤਾਮਾ ਦੇ ਕੋਲ ਆਏ।
ਅੰਤ ਸਮੇਂ ਮੈਂ ਦਰਸ਼ਨ ਦਿਓ, ਤੈਸੋ ਸਮੋ ਆਨ ਅਬ ਪਇਓ,
ਜਿਵੇਂ ਦੁਆਪਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਨੇ ਭੀਸ਼ਮ ਪਿਤਾਮਾ ਜੋ ਸੇਜਾ ਤੇ ਲੇਟਿਆ ਹੋਇਆ ਸੀ ਤੀਰਾਂ ਦੀਆਂ, ਤੇ ਅੰਤ ਸਮੇਂ ਉਹਨੂੰ ਜਾ ਕੇ ਦਰਸ਼ਨ ਦਿੱਤੇ, ਤੈਸੇ ਹੇ ਗੁਰੂ ਹਰਗੋਬਿੰਦ ਸਾਹਿਬ ਮੇਰਾ ਵੀ ਅੰਤਲਾ ਸਮਾਂ ਆ ਪਹੁੰਚਿਆ, ਤੇ ਤੁਸੀਂ ਆਪ ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ। ਮਹਾਰਾਜ ਤੈਸੇ ਤੁਸੀਂ ਆਪ ਆ ਕੇ ਮੈਨੂੰ ਦਰਸ਼ਨ ਦਿਓ,
ਕਿਰਪਾ ਕਰੋ ਆਵੋ ਹਿਤ ਧਾਰੇ,
ਮਹਾਰਾਜ ਕਿਰਪਾ ਕਰੋ, ਦਇਆ ਕਰੋ, ਦਇਆ ਕਰਕੇ ਮੇਰਾ ਹਿਤ ਧਾਰ ਕੇ ਆਓ।
ਹਿਮ ਜਟਾਯੂ ਤਨ ਸਜਤ ਨਿਹਾਰੇ,
ਮਹਾਰਾਜ ਫਿਰ ਤ੍ਰੇਤੇ ਯੁਗ ਦੀ ਗੱਲ ਕਰੀਏ ਤੇ ਤ੍ਰੇਤੇ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਸਨ, ਇੱਕ ਜਟਾਯੂ ਨਾਮ ਦਾ ਪੰਛੀ ਸੀ ਜਿਹਨੂੰ ਰਾਵਣ ਨੇ ਮਾਰਿਆ ਸੀ, ਜਦੋਂ ਸੀਤਾ ਨੂੰ ਹਰ ਕੇ ਲੈ ਕੇ ਗਿਆ ਤੇ ਪੰਛੀ ਨੇ ਰੋਕਿਆ ਸੀ ਰਸਤੇ ਵਿਚ ਰਾਵਣ ਨੂੰ, ਤੇ ਉਸ ਵਕਤ ਰਾਵਣ ਨੇ ਇਹਨੂੰ ਮਾਰ ਮੁਕਾਇਆ ਸੀ, ਇਹਨੂੰ ਜ਼ਖਮੀ ਕਰ ਦਿੱਤਾ ਸੀ, ਤੜਫ ਰਿਹਾ ਸੀ ਤੇ ਤੜਫਦਾ ਆਵਾਜ਼ਾਂ ਮਾਰ ਰਿਹਾ ਸੀ, ਭਗਵਾਨ ਰਾਮ ਮੈਨੂੰ ਦਰਸ਼ਨ ਦਿਓ, ਭਗਵਾਨ ਰਾਮ ਮੈਨੂੰ ਦਰਸ਼ਨ ਦਿਓ, ਇਦਾਂ ਬਾਰ ਬਾਰ ਜਦੋਂ ਜਟਾਯੂ ਨੇ ਉਸ ਵੇਲੇ ਬੇਨਤੀਆਂ ਕੀਤੀਆਂ ਭਗਵਾਨ ਰਾਮ ਨੂੰ,
ਸੀਤਾ ਖੋਜਤੇ ਤੁਤ ਤਾਏ,
ਭਗਵਾਨ ਰਾਮ ਚੰਦਰ ਜੀ ਉਸ ਵੇਲੇ ਸੀਤਾ ਨੂੰ ਲੱਭਣ ਵਾਸਤੇ ਇਧਰ ਉਧਰ ਦੌੜੇ ਫਿਰਦੇ ਸੀ, ਉਹ ਵਨ ਵਿਚ ਜੰਗਲ ਚ ਇਧਰ ਉਧਰ ਲੱਭ ਰਹੇ ਸਨ।
ਨਿਜ ਜਨ ਜਾਨ ਤੁਰਤ ਹੀ ਆਏ,
ਜਦੋਂ ਜਟਾਯੂ ਨੇ ਯਾਦ ਕੀਤਾ ਤੇ ਉਸ ਵੇਲੇ ਜਟਾਯੂ ਨੂੰ ਆਪਣਾ ਜਨ ਜਾਣ ਕੇ ਆਪਣਾ ਸੇਵਕ ਜਾਣ ਕੇ ਭਗਵਾਨ ਰਾਮ ਚੰਦਰ ਜੀ ਉਸੇ ਵਕਤ ਉਹਦੇ ਕੋਲ ਆ ਪਹੁੰਚੇ ਤੇ ਆ ਕੇ ਉਹਨੂੰ ਦਰਸ਼ਨ ਦਿੱਤੇ।
ਤੇਮੇ ਆਪ ਬਿਰਦ ਸੰਭਾਰ ਤੇ ਆਵੋ, ਅਗਹਾਨੀ ਨਿਜ ਦਰਸ ਦਿਖਾਵੋ,
ਉਸੇ ਤਰ੍ਹਾਂ ਹੇ ਛੇਵੇਂ ਪਾਤਸ਼ਾਹ ਤੁਸੀਂ ਆਪਣਾ ਬਿਰਦ ਸੰਭਾਲੋ, ਹੇ ਪਾਪਾਂ ਦਾ ਨਾਸ ਕਰਨ ਵਾਲੇ ਅਗਹਰਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆ ਕੇ ਛੇਤੀ ਮੈਨੂੰ ਦਰਸ਼ਨ ਦਿਓ, ਮੇਰੇ ਵੀ ਅੰਤਲੇ ਸਵਾਸ ਹੁਣ ਨੇੜੇ ਆ ਪਹੁੰਚੇ ਹਨ।
ਬ੍ਰਿਦ ਕੋ ਨਮੋ ਕਰਤ ਸਿੱਖ ਚਲਿਓ,
ਇਹਨਾਂ ਸਿੱਖ ਨੂੰ ਬਾਬਾ ਬੁੱਢਾ ਸਾਹਿਬ ਨੇ ਆਪਣੇ ਵੱਲੋਂ ਬੜੇ ਪਿਆਰ ਨਾਲ ਬੇਨਤੀ ਕਰਕੇ ਭੇਜਿਆ, ਉਹ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੱਲ ਚੱਲਿਆ ਹੈ।
ਤੂਰਨ ਆਏ ਗੁਰੂ ਸੰਗ ਮਿਲਿਓ,
ਸਿੱਖ ਬੜੀ ਛੇਤੀ ਨਾਲ ਰਮਦਾਸ ਨਗਰ ਤੋਂ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਸ੍ਰੀ ਹਰਗੋਬਿੰਦਪੁਰੇ ਪਹੁੰਚਿਆ ਹੈ।
ਨਮਸਕਾਰ ਕਰ ਬ੍ਰਿਧ ਸੰਦੇਸਾ,
ਆ ਕੇ ਭਾਈ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਸੁਨੇਹਾ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਸੁਣਾਇਆ ਹੈ।
ਬੈਠੇ ਓ ਪਾਕ ਸੁਨਾਏ ਅਸ਼ੇਸ਼ਾ,
ਜਿਹੜਾ ਸੁਨੇਹਾ ਜਿਵੇਂ ਜਿਵੇਂ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਸੀ ਉਹ ਸਾਰੀ ਬੇਨਤੀ ਬੜੇ ਵਿਨਮਰ ਭਾਵ ਦੇ ਵਿਚ ਸਿੱਖ ਨੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਮਹਾਰਾਜ ਜੀ ਨੂੰ ਸੁਣਾਈ ਹੈ।
ਸੁਣ ਸਤਿਗੁਰ ਨਿਜ ਪ੍ਰਿਆ ਕੀ ਬਾਤ।
ਛੇਵੇਂ ਪਾਤਸ਼ਾਹ ਜਿਹੜੇ ਆਪਣੇ ਸਿੱਖਾਂ ਨਾਲ ਬੜਾ ਹੀ ਪਿਆਰ ਕਰਦੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨਾਲ ਤੇ ਬਹੁਤ ਹੀ ਜ਼ਿਆਦਾ ਸਨੇਹ ਸੀ, ਤੇ ਜਦੋਂ ਆਪਣੇ ਪਿਆਰੇ ਜਾਨ ਤੋਂ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦਾ ਸੁਨੇਹਾ ਛੇਵੇਂ ਪਾਤਸ਼ਾਹ ਨੇ ਸੁਣਿਆ,
ਪਿਆਰੀ ਕਰੀ ਸ਼ਿਗਰ ਸਭ ਭਾਂਤ।
ਸ਼ਿਗਰ ਤਾਈ ਨਾਲ ਬੜੀ ਛੇਤੀ ਨਾਲ ਬਾਬਾ ਜੀ ਨੇ ਉਸ ਵੇਲੇ ਤਿਆਰੀ, ਛੇਵੇਂ ਪਾਤਸ਼ਾਹ ਜੀ ਨੇ ਚੱਲਣ ਦੀ ਤਿਆਰੀ ਕੀਤੀ।
ਵਿਦਿਆ ਅਰ ਭਾਈ ਗੁਰਦਾਸ।
ਚੱਲਣ ਵੇਲੇ ਸਤਿਗੁਰਾਂ ਨੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ,
ਬ੍ਰਿਧ ਤਨ ਅੰਤ ਕਹਿਓ ਸਭ ਪਾਸ,
ਉਹਨਾਂ ਨੂੰ ਛੇਵੇਂ ਪਾਤਸ਼ਾਹ ਨੇ ਦੱਸਿਆ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਤਨ ਤਿਆਗਣ ਦਾ ਸਮਾਂ ਆ ਪਹੁੰਚਿਆ ਹੈ। ਹੁਣ ਕੁਝ ਸਮੇਂ ਤਾਈ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਦੇਣਾ ਹੈ।
ਪੁਰ ਮੈਂ ਜਥੇਦਾਰ ਇੱਕ ਛੋਰਾ।
ਇਸ ਕਰਕੇ ਅਸੀਂ ਚੱਲਣਾ ਚਾਹੁੰਦੇ ਉਹਨਾਂ ਦੇ ਕੋਲ, ਬਾਬਾ ਬੁੱਢਾ ਸਾਹਿਬ ਕੋਲ ਜਾਣਾ ਚਾਹੁੰਦੇ, ਉਹਨਾਂ ਦੀ ਆਖਰੀ ਤਮੰਨਾ ਹੈ ਕਿ ਤੁਸੀਂ ਉਸ ਵੇਲੇ ਅੱਖਾਂ ਦੇ ਸਾਹਮਣੇ ਹੋਵੋ ਜਦੋਂ ਮੈਂ ਤਨ ਤਿਆਗਾਂ, ਇਸ ਕਰਕੇ ਜਾਣਾ ਹੈ ਤੇ ਆਪਾਂ ਚੱਲਣਾ ਸੀ ਸ੍ਰੀ ਹਰਗੋਬਿੰਦਪੁਰੇ ਨਗਰ ਦਾ ਇੱਕ ਜਥੇਦਾਰ ਛੱਡ ਕੇ ਜਾਈਏ, ਇਸ ਨਗਰ ਦੇ ਵਿਚ ਇੱਕ ਜਥੇਦਾਰ ਥਾਪ ਕੇ ਜਾਈਏ ਜਿਹੜਾ ਇਸ ਨਗਰ ਦੀ ਰਖਵਾਲੀ ਕਰੇ ਔਰ ਇਸ ਨਗਰ ਨੂੰ ਵਧਾਵੇ ਫੁਲਾਵੇ।
ਕਿਤਕ ਸੈਨ ਦੇ ਘਰ ਤੇ ਸਠੋਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕੁਝ ਕੁ ਫੌਜਾਂ ਵੀ ਛੱਡ ਦਿੱਤੀਆਂ ਨਗਰ ਹਰਗੋਬਿੰਦਪੁਰੇ ਵਿਚ, ਕੁਝ ਕੁ ਸਿਪਾਹੀ ਮਹਾਰਾਜ ਜੀ ਨੇ ਨਗਰ ਵਿਚ ਛੁਡਾ ਦਿੱਤੇ ਹਨ।
ਜਮੂ ਸਕਲ ਓਏ ਕਰ ਤਬ ਤਿਆਰ।
ਬਾਕੀ ਜਿੰਨੀਆਂ ਸਾਰੀਆਂ ਫੌਜਾਂ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਗਈਆਂ।
ਚੜੇ ਸੰਗ ਗੁਰ ਭੇ ਅਸਵਾਰ।
ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ, ਨਾਲ ਜਿੰਨੀਆਂ ਫੌਜਾਂ ਸਿਪਾਹੀ ਸਨ ਸਭ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਨਾਲ ਚੜ ਪਏ ਹਨ।
ਚੜ ਸਤਿਗੁਰ ਤਬ ਪੰਥ ਪਿਆਨੇ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਹਰਗੋਬਿੰਦਪੁਰੇ ਤੋਂ ਚੱਲ ਪਏ ਤੇ ਚੱਲਣ ਵੇਲੇ ਘੋੜੇ ਤੇ ਪਲਾਕੀ ਮਾਰ ਕੇ ਸਵਾਰ ਹੋ ਕੇ ਚੱਲੇ ਨੇ।
ਬੜੀ ਸ਼ਿਗਰ ਤਾਂ ਠਹਿਰਾਨੇ।
ਮਹਾਰਾਜ ਜੀ ਨੇ ਬੜੀ ਛੇਤੀ ਨਾਲ ਸ਼ਿਗਰ ਤਾਈ ਕੀਤੀ, ਫਿਰ ਸਤਿਗੁਰੂ ਜੀ ਕੁਝ ਸਮਾਂ ਰੁਕੇ ਨਹੀਂ ਤੇ ਕੁਝ ਕੁ ਫੌਜਾਂ ਦੇ ਕੇ ਭਾਈ ਨਿਹਾਲਾ ਜੀ ਨੂੰ ਉਸ ਨਗਰ ਦਾ ਜਥੇਦਾਰ, ਸ੍ਰੀ ਹਰਗੋਬਿੰਦਪੁਰੇ ਨਗਰ ਦਾ ਜਥੇਦਾਰ ਥਾਪ ਕੇ, ਕੁਝ ਕੁ ਸਿਪਾਹੀ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਕਾਹਲੀ ਨਾਲ ਛੇਤੀ ਨਾਲ ਚੱਲ ਪਏ ਨੇ।
ਬੜੇ ਵੇਗ ਤੇ ਤੁਰੰਗ ਚਲਾਏ।
ਬੜੇ ਵੇਗ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਘੋੜਾ ਟੋਰਿਆ ਹੈ।
ਪੂਰਨ ਪੰਥ ਸੰਪੂਰਨ ਆਏ।
ਬੜੀ ਛੇਤੀ ਨਾਲ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਰਮਦਾਸ ਨਗਰ ਦੇ ਨੇੜੇ ਆ ਪਹੁੰਚੇ ਹਨ।
ਨਾਮ ਦੇਵ ਕੋ ਹੁਤੋ ਸਥਾਨ।
ਜਦੋਂ ਰਮਦਾਸ ਨਗਰ ਦੇ ਨੇੜੇ ਆਏ, ਰਮਦਾਸ ਨਗਰ ਦੇ ਨੇੜੇ ਮਹਾਰਾਜ ਭਗਤ ਨਾਮਦੇਵ ਜੀ ਦਾ ਇੱਕ ਪਵਿੱਤਰ ਸਥਾਨ ਹੈ। ਰਮਦਾਸ ਦੇ ਨੇੜੇ ਉਹ ਦੱਸਿਆ ਜਾਂਦਾ ਸਥਾਨ ਜਿੱਥੇ ਭਗਤ ਨਾਮਦੇਵ ਜੀ ਨੇ ਆਪਣੇ ਚਰਨ ਪਾਏ ਨੇ। ਜਦੋਂ ਛੇਵੇਂ ਪਾਤਸ਼ਾਹ ਜੀ ਚੱਲ ਕੇ ਆਏ, ਭਗਤ ਨਾਮਦੇਵ ਜੀ ਦਾ ਅਸਥਾਨ ਰਸਤੇ ਵਿਚ ਆਇਆ।
ਰੁਚਰ ਦੇਹੋਰਾ ਕਰਬੋ ਠਾਨ।
ਉੱਥੇ ਬੜਾ ਸੋਹਣਾ ਦੇਹੋਰਾ, ਭਗਤ ਨਾਮਦੇਵ ਜੀ ਦੀ ਯਾਦ ਵਿਚ ਜਿੱਥੇ ਭਗਤ ਜੀ ਦੇ ਚਰਨ ਪਏ ਨੇ ਉਥੇ ਭਗਤ ਨਾਮਦੇਵ ਜੀ ਦਾ ਦਿਉਰਾ ਬਣਿਆ ਹੋਇਆ।
ਬਿਨਾ ਕਬੀਰ ਭਗਤ ਜੋ ਔਰ।
ਜੀ ਕਬੀਰ ਜੀ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿੰਨੇ ਹੋਰ ਭਗਤ ਹਨ
ਸਭ ਕੇ ਵਿਖੇ ਲਖੇ ਹੋ ਸਿਰ ਮੋਰ।
ਸਾਰੇ ਭਗਤਾਂ ਚੋ ਸਭ ਤੋਂ ਸਰੋਮਣੀ ਸਰਵੋਤਮ ਸਿਰਮੌਰ ਭਗਤ ਨਾਮਦੇਵ ਜੀ ਨੇ। ਕਬੀਰ ਜੀ ਤੋਂ ਬਾਅਦ ਸਭ ਤੋਂ ਅਧਿਕ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਭਗਤ ਨਾਮਦੇਵ ਜੀ ਦੀ ਦਰਜ ਹੈ। ਇਸ ਕਰਕੇ ਜਿਤਨੇ ਹੋਰ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਬੀਰ ਜੀ ਤੋਂ ਇਲਾਵਾ, ਉਨ੍ਹਾਂ ਸਾਰੇ ਭਗਤਾਂ ਦੇ ਸਿਰਮੌਰ ਭਗਤ ਨਾਮਦੇਵ ਜੀ ਨੇ। ਉਨ੍ਹਾਂ ਦਾ ਸਥਾਨ, ਉਨ੍ਹਾਂ ਦਾ ਦਿਉਰਾ ਬਣਿਆ ਹੋਇਆ ਜਿੱਥੇ ਭਗਤ ਜੀ ਨੇ ਅੰਤਲੇ ਸਮੇਂ ਆਪਣਾ ਸਮਾਂ ਬਤੀਤ ਕੀਤਾ। ਉਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ।
ਪੁੱਤਰ ਤੁਰੰਗ ਤੇ ਬੰਧਨ ਕੀਨ,
ਗੁਰੂ ਜੀ ਨੇ ਭਗਤ ਜੀ ਦਾ ਸਤਿਕਾਰ ਕਰਦਿਆਂ ਘੋੜੇ ਤੋਂ ਉਤਰ ਕੇ ਭਗਤ ਨਾਮਦੇਵ ਜੀ ਦੇ ਦਿਓਰੇ ਤੇ ਆ ਕੇ ਨਮਸਕਾਰ ਕੀਤੀ ਹੈ।
ਪ੍ਰਭ ਕੋ ਭਗਤ ਲਖੇ ਹੋ ਰਸ ਪੀਨ,
ਇਹ ਜਾਣ ਕੇ ਕਿ ਇਹ ਅਸਥਾਨ ਮਹਾਰਾਜ ਭਗਤ ਨਾਮਦੇਵ ਜੀ ਦਾ, ਔਰ ਭਗਤ ਨਾਮਦੇਵ ਜੀ ਪਰਮੇਸ਼ਰ ਦੇ ਰੱਬ ਦੇ ਭਗਤ ਨੇ, ਔਰ ਜਿਨ੍ਹਾਂ ਨੇ ਹਰ ਵੇਲੇ ਪਰਮੇਸ਼ਰ ਦੀ ਭਗਤੀ ਦਾ ਰਸ ਮਾਣਿਆ ਹੈ।
ਜਥਾ ਮਤੰਗ ਮੁਨੀ ਕੇ ਆਸ਼ਰਮ,
ਇਹਨਾਂ ਸਤਿਗੁਰੂ ਜੀ ਇੱਥੇ ਆਏ ਨੇ ਜਿਵੇਂ ਮਤੰਗ ਮੁਨੀ ਦੇ ਆਸ਼ਰਮ ਦੇ ਵਿੱਚ
ਪਹੁੰਚੇ। ਰਘੁਪਤ ਧਾਰ ਮਹਾਸ਼ਰਮ,
ਜਿਵੇਂ ਭਗਵਾਨ ਰਾਮ ਚੰਦਰ ਜੀ ਮਤੰਗ ਮੁਨੀ ਦੇ ਆਸ਼ਰਮ ਦੇ ਵਿੱਚ ਬੜੀ ਛੇਤੀ ਪਹੁੰਚੇ ਸਨ।
ਮੁਨ ਸਥਾਨ ਕੋ ਬੰਧਨ ਕੀਨੀ,
ਆ ਕੇ ਜਿਹੜਾ ਮੁਨੀ ਜੀ ਦਾ ਸਥਾਨ ਸੀ ਉੱਥੇ ਜਾ ਕੇ ਭਗਵਾਨ ਰਾਮ ਚੰਦਰ ਜੀ ਨੇ ਮੱਥਾ ਟੇਕਿਆ।
ਕਥਾ ਰੀਤ ਏਠਾ ਸਭ ਚੀਨੀ,
ਮਾਨੋ ਇਸੇ ਤਰ੍ਹਾਂ ਸਤਿਗੁਰੂ ਜੀ ਵੀ ਇੱਥੇ ਭਗਤ ਨਾਮਦੇਵ ਜੀ ਦਾ ਜੋ ਸਥਾਨ ਹੈ ਜੋ ਕਿਸੇ ਮੁਨੀ ਤੋਂ ਘੱਟ ਨਹੀਂ, ਬੜੇ ਵੱਡੇ ਮੁਨੀ ਰਿਸ਼ੀ ਹਨ ਭਗਤ ਨਾਮਦੇਵ ਜੀ, ਉਹਨਾਂ ਦੇ ਸਥਾਨ ਤੇ ਮਹਾਰਾਜ ਜੀ ਨੇ ਨਮਸਕਾਰ ਕੀਤੀ ਹੈ।
ਭਰਤ ਸ਼ਿਗਰ ਤਾ ਪੰਤ ਮਜਾਰੀ,
ਇਹ ਤਾਂ ਭਗਤ ਨਾਮਦੇਵ ਜੀ ਦੇ ਦਿਓਰੇ ਦੇ ਦਰਸ਼ਨ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੜੀ ਸ਼ੀਘਰਤਾਈ ਨਾਲ ਇੱਥੋਂ ਅੱਗੇ ਨੂੰ ਚੱਲ ਪਏ।
ਬਸੇ ਨਿਸਾ ਇੱਕ ਗਏ ਅਗਾਰੀ,
ਇੱਕ ਰਾਤ ਸਤਿਗੁਰੂ ਜੀ ਰਸਤੇ ਵਿੱਚ ਰਹੇ ਤੇ ਇੱਕ ਰਾਤ ਰਸਤੇ ਚ ਰਹਿ ਕੇ ਫਿਰ ਇੱਥੋਂ ਰਮਦਾਸ ਨੂੰ ਚੱਲ ਪਏ।
ਗ੍ਰਾਮ ਸਮੀਪ ਜਬੇ ਪਹੁੰਚਿਓ,
ਸਤਿਗੁਰੂ ਜੀ ਚਲਦਿਆਂ ਚਲਦਿਆਂ ਰਮਦਾਸ ਨਗਰ ਦੇ ਨੇੜੇ ਪਹੁੰਚੇ ਹਨ।
ਦੇਖ ਦੂਰ ਤੇ ਇੱਕ ਨਰ ਗਇਓ,
ਸਤਿਗੁਰਾਂ ਨੂੰ ਆਉਂਦਿਆਂ ਵੇਖ ਕੇ ਭੱਜ ਕੇ ਇੱਕ ਸੇਵਕ ਗਿਆ, ਇੱਕ ਸੇਵਕ ਬਾਬਾ ਬੁੱਢਾ ਸਾਹਿਬ ਜੀ ਦਾ ਜਿੱਥੇ ਘਰ ਸੀ ਜਿੱਥੇ ਬਾਬਾ ਜੀ ਦਾ ਨਿਵਾਸ ਸੀ, ਇੱਕ ਸੇਵਾਦਾਰ ਦੌੜ ਕੇ ਭੱਜ ਕੇ ਉੱਥੇ ਗਿਆ ਹੈ।
ਬ੍ਰਿਧ ਜੀ ਸ਼੍ਰੀ ਹਰਗੋਬਿੰਦ ਆਏ, ਸੁਨਤ ਪ੍ਰੇਮ ਉਮਗਿਓ ਅਧਿਕਾਏ,
ਸਿੱਖ ਨੇ ਆ ਕੇ ਆਖਿਆ ਬਾਬਾ ਜੀ ਆ ਗਏ ਨੇ, ਜਿਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਚ ਬੈਠੇ ਉਹ ਆ ਗਏ ਨੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਆ ਗਏ ਨੇ। ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਨੇ ਸੁਣਿਆ, ਪ੍ਰੇਮ ਦੇ ਵਿੱਚ ਹਿਰਦਾ ਉਮ ਗਿਆ, ਉਮ ਕੇ ਉਹ ਹੀਓ ਮਿਲਣ ਪ੍ਰਭ ਤਾਈ, ਇਦਾਂ ਦੀ ਉਮਕ ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਵਿੱਚ ਜਾਗੀ ਹੈ।
ਸਭ ਤਨ ਮੈਂ ਰੋਮਾਂਚ ਹੋਏ ਆਵਾ,
ਸਰੀਰ ਦੇ ਰੋਮ ਖਿੜ ਗਏ ਬਾਬਾ ਬੁੱਢਾ ਸਾਹਿਬ ਜੀ ਦੇ, ਹੈ ਛੇਵੇਂ ਪਾਤਸ਼ਾਹ ਆ ਗਏ ਨੇ, ਮੈਂ ਗਰੀਬ ਦੀ ਬੇਨਤੀ ਪ੍ਰਵਾਨ ਕਰਕੇ ਆ ਗਏ ਨੇ, ਇਦਾਂ ਚਾਓ ਜਾਗ ਪਿਆ ਬਾਬਾ ਜੀ ਦੇ ਮਨ ਚ ਤੇ ਸਰੀਰ ਦੇ ਰੋਮ ਖਿੜ ਗਏ ਨੇ, ਰੋਮਾਂਚ ਖਿੜ ਗਏ ਨੇ।
ਰੁਚਰ ਬਿਲੋਚਨ ਮੈਂ ਜਲ ਛਾਵਾ,
ਸੋਹਣੀਆਂ ਅੱਖਾਂ ਬਾਬਾ ਬੁੱਢਾ ਸਾਹਿਬ ਦੀਆਂ ਤੇ ਉਹਨਾਂ ਸੋਹਣੀਆਂ ਅੱਖਾਂ ਚ ਪਾਣੀ ਛਾ ਗਿਆ। ਕਿੱਡੇ ਗਰੀਬ ਨਿਵਾਜ ਨੇ ਸਤਿਗੁਰੂ, ਮੈਂ ਗਰੀਬ ਦੀ ਬੇਨਤੀ ਪ੍ਰਵਾਨ ਕਰਕੇ ਆਏ ਨੇ, ਮੈਂ ਗਰੀਬ ਨੂੰ ਨਿਵਾਜਣ ਆਏ ਨੇ, ਇਹ ਭਾਵਨਾ ਜਾਣ ਕੇ ਬਾਬਾ ਜੀ ਦੇ ਨੇਤਰ ਭਰ ਆਏ ਨੇ, ਅੱਖਾਂ ਦੇ ਵਿੱਚੋਂ ਜਲ ਵਹਿਣ ਲੱਗ ਪਿਆ ਹੈ।
ਗਦ ਗਦ ਬਾਣੀ ਜਾਏ ਨਾ ਬੋਲਾ,
ਬੜਾ ਰੁਕ ਗਿਆ, ਕੰਠ ਗਦ ਗਦ ਹੋ ਗਿਆ, ਬਾਣੀ ਗਦ ਗਦ ਹੋ ਗਈ, ਮੂੰਹ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ।
ਮਨੋ ਪ੍ਰੇਮ ਪੂਰਨ ਭਰ ਤੋਲਾ,
ਪ੍ਰੇਮ ਦਾ ਤੋਲ ਵਜਨ ਪੂਰਨ ਭਰ ਗਿਆ, ਜਿਹੜਾ ਤੋਲ ਹੁੰਦਾ ਨਾ ਤੋਲ ਕਹਿੰਦੇ, ਮਾਨੋ ਪੂਰਨ ਰੂਪ ਚ ਪ੍ਰੇਮ ਦਾ ਤੋਲ ਭਰ ਗਿਆ ਹੈ।
ਉੱਠ ਕਰ ਗਮਨਿਓ ਪਇਓ ਸਥੰਬਾ,
ਬਾਬਾ ਜੀ ਉੱਠ ਕੇ ਆਏ ਨੇ ਨਗਰ ਜਿੱਥੇ ਘਰ ਸੀ ਨਾ ਕਮਰਾ, ਉਸ ਕਮਰੇ ਚ ਉੱਠ ਕੇ ਬਾਹਰ ਨੂੰ ਆਏ ਹਨ।
ਚਲਤ ਨਾ ਪਗ ਮਨ ਮਾਨੇ ਅਚੰਬਾ,
ਥੰਮ ਬਣ ਕੇ ਖਲੋ ਗਏ, ਜਿਵੇਂ ਥੰਮ ਖਲੋਂਦਾ ਨਾ ਇੱਦਾਂ ਖਲੋ ਗਏ, ਤੇ ਅੱਗੇ ਤੁਰਿਆ ਨਹੀਂ ਜਾ ਰਿਹਾ, ਸਰੀਰ ਬਿਰਧ ਹੋ ਚੁੱਕਾ, ਤੇ ਕਹਿੰਦੇ ਤੁਰਿਆ ਨਹੀਂ ਜਾ ਰਿਹਾ, ਮਨ ਚ ਬੜੇ ਅਚੰਬਿਤ ਹੋਏ ਨੇ।
ਫਕਤ ਹੋਏ ਕਰ ਤੈਂ ਹੀ ਬੈਸਾ,
ਤੁਰ ਕੇ ਬਾਹਰ ਆਏ ਨੇ, ਥੱਕ ਕੇ ਉੱਥੇ ਹੀ ਬਹਿ ਗਏ, ਪਹਿਲਾਂ ਤਾਂ ਦੌੜੇ ਪ੍ਰੇਮ ਸੀ ਕਿ ਦੌੜ ਕੇ ਜਾਵਾ ਬਾਹਰ, ਪਰ ਸਰੀਰ ਨੇ ਸਾਥ ਨਹੀਂ ਦਿੱਤਾ, ਸਰੀਰ ਬਿਰਧ ਹੈ। ਤੇ ਬਾਬਾ ਜੀ ਉਸ ਵੇਲੇ ਕਹਿੰਦੇ ਥੋੜਾ ਜਿਹਾ ਚੱਲ ਕੇ ਆਏ ਤੇ ਥੱਕ ਕੇ ਚੱਲਦਿਆਂ ਉੱਥੇ ਹੀ ਬਹਿ ਗਏ ਜਿੱਥੇ ਆਏ ਸਨ।
ਸਕਲ ਸਰੀਰ ਪਨਸ ਫਲ ਜੈਸਾ,
ਸਾਰਾ ਸਰੀਰ ਜਿਹੜਾ ਬਾਬਾ ਜੀ ਦਾ ਉਹ ਕਟਹਰ ਦੇ ਫਲ ਵਰਗਾ ਭਾਵ ਕਟਹਰ ਦੇ ਫਲ ਵਰਗਾ ਹੈ।
ਮੁੰਦ ਬਿਲੋਚਨ ਲੈ ਰਸ ਧਿਆਨਾ,
ਤੁਸੀਂ ਕਦੇ ਕਟਹਰ ਦਾ ਫਲ ਵੇਖੋ ਉਹਦੇ ਤੇ ਸਾਰੇ ਤੇ ਕੰਡੇ ਹੁੰਦੇ ਨੇ ਆਲੇ ਦੁਆਲੇ। ਕਹਿੰਦੇ ਇਸੇ ਤਰ੍ਹਾਂ ਬਾਬਾ ਜੀ ਦੇ ਸਰੀਰ ਦੇ ਜਿਹੜੇ ਰੋਮ ਨੇ ਨਾ ਉਹ ਕੰਡਿਆਂ ਵਾਂਗ ਖਿੜ ਗਏ, ਉਹ ਬਾਹਰ ਨੂੰ ਨਿਕਲ ਕੇ ਆ ਗਏ, ਇੰਨੀ ਖੁਸ਼ੀ ਹੋਈ। ਉਹ ਰੋਮ ਖਿੜ ਕੇ ਬਾਹਰ ਨੂੰ ਆਏ ਹੋਏ ਨੇ।
ਮੁੰਦ ਬਿਲੋਚਨ ਲੈ ਰਸ ਧਿਆਨਾ,
ਔਰ ਕਹਿੰਦੇ ਨੇਤਰ ਮੁੰਦ ਲਏ ਨੇ, ਬਹਿ ਗਏ ਥੱਕ ਕੇ। ਗੁਰੂ ਦੀ ਮੂਰਤ ਤਾਂ ਹਿਰਦੇ ਚ ਵਸਦੀ ਸੀ, ਉਸ ਮੂਰਤ ਦਾ ਰਸ ਲੈਣ ਲੱਗੇ ਬਹਿ ਕੇ।
ਪਇਓ ਪ੍ਰੇਮ ਤੇ ਬਿਵਸ ਮਾਨਾ,
ਪ੍ਰੇਮ ਚ ਬੇਬਸ ਹੋ ਗਏ ਨੇ ਬਾਬਾ ਬੁੱਢਾ ਸਾਹਿਬ ਜੀ।
ਇਤਨੇ ਮੈਂ ਗੁਰ ਗਏ ਆਵਾਸ,
ਮੈਨੂੰ ਗੁਰੂ ਹਰਗੋਬਿੰਦ ਸਾਹਿਬ ਆ ਪਹੁੰਚੇ ਬਾਬਾ ਬੁੱਢਾ ਜੀ ਦੇ ਘਰ ਦੇ ਕੋਲ।
ਸੰਗ ਲੀਏ ਵਿਧੀਰਾ ਗੁਰਦਾਸ,
ਭਾਈ ਵਿਧੀ ਚੰਦ ਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਆਏ ਹਨ।
ਅਚਲ ਸਮਾਧਮ ਚਿਰ ਕਾਲਾ,
ਮਹਾਰਾਜ ਜੀ ਆ ਗਏ ਅੰਦਰ, ਬਾਬਾ ਜੀ ਵਿਹੜੇ ਚ ਬੈਠੇ ਸਨ, ਥੱਕ ਕੇ ਨਾ ਉੱਥੇ ਹੀ ਬਹਿ ਗਏ ਸੀ, ਸਮਾਧੀ ਲੱਗ ਗਈ ਸੀ ਬਾਬਾ ਬੁੱਢਾ ਸਾਹਿਬ ਦੀ ਬੈਠਿਆਂ ਬੈਠਿਆਂ। ਅਚਲ ਸਮਾਧੀ ਚ ਬੈਠ ਗਏ ਸਨ ਤੇ ਇਹਨਾਂ ਨੂੰ ਛੇਵੇਂ ਪਾਤਸ਼ਾਹ ਕੋਲ ਆ ਗਏ।
ਬੈਠੇ ਹੋ ਜੋਗੀ ਕੋਏ ਵਿਸਾਲਾ,
ਇਦਾਂ ਬੈਠੇ ਸੀ ਬਾਬਾ ਬੁੱਢਾ ਸਾਹਿਬ, ਮਾਨੋ ਜਿਵੇਂ ਕੋਈ ਬੜਾ ਵੱਡਾ ਯੋਗੀ ਬੈਠਾ ਧਿਆਨ ਧਾਰ ਕੇ, ਤੇ ਬੈਠੇ ਨੂੰ ਜਿਵੇਂ ਬੜੇ ਅਰਸਾ ਬੀਤ ਗਿਆ ਹੋਵੇ, ਬੜਾ ਲੰਮਾ ਸਮਾਂ ਬੀਤ ਗਿਆ ਹੋਵੇ।
ਦੇਖਤ ਰਹਿ ਗਏ ਠਾਂਡੇ ਸਵਾਮੀ, ਲਖੀ ਹਿਰਦੇ ਗਤ ਅੰਤਰ ਜਾਮੀ।
ਜਿਹਨਾਂ ਵੇਖ ਕੇ ਖਲੋ ਗਏ ਬਾਬਾ ਬੁੱਢਾ ਸਾਹਿਬ ਨੂੰ, ਬਾਬਾ ਜੀ ਬੈਠੇ ਨੇ, ਮਹਾਰਾਜ ਜੀ ਕੋਲ ਖਲੋਤੇ ਰਹੇ ਤੇ ਖਲੋ ਕੇ ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖਦੇ ਰਹੇ, ਵੇਖਿਆ ਕਿ ਬਾਬਾ ਜੀ ਦੀ ਅਚਲ ਸਮਾਧੀ ਲੱਗੀ ਹੋਈ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਹਿਰਦਾ, ਉਹ ਅੰਦਰ ਦੀ ਜਿਹੜੀ ਗੱਤ ਹੈ, ਉਹ ਅੰਤਰਜਾਮੀ ਸਤਿਗੁਰਾਂ ਨੇ ਜਾਣ ਲਈ ਹੈ।
ਅਦਕ ਪ੍ਰੇਮ ਗੁਰ ਕੇ ਉਰ ਆਵਾ,
ਬਾਬਾ ਬੁੱਢਾ ਸਾਹਿਬ ਦੇ ਮਨ ਦਾ ਪ੍ਰੇਮ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਵੀ ਪ੍ਰੇਮ ਨਾਲ ਭਰ ਆਇਆ। ਛੇਵੇਂ ਪਾਤਸ਼ਾਹ ਦਾ ਹਿਰਦਾ ਵੀ ਪ੍ਰੇਮ ਨਾਲ ਭਰ ਆਇਆ ਹੈ।
ਦੋਨ ਬਿਲੋਚਨ ਜਲ ਭਰ ਆਵਾ,
ਛੇਵੇਂ ਪਾਤਸ਼ਾਹ ਦੇ ਨੇਤਰ ਵੀ ਭਰ ਆਏ ਨੇ। ਬਾਬਾ ਬੁੱਢਾ ਸਾਹਿਬ ਦਾ ਪ੍ਰੇਮ ਵੇਖ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਅੱਖਾਂ ਵੀ ਭਰ ਆਈਆਂ ਹਨ।
ਮੈਂ ਕੁਛ ਕਹਿਓ ਗਇਓ ਰਹਿ ਖਰੇ,
ਮਹਾਰਾਜ ਜੀ ਕੋਲੋਂ ਕੁਝ ਕਿਹਾ ਨਹੀਂ ਗਿਆ ਤੇ ਬਾਬਾ ਜੀ ਦੇ ਸਾਹਮਣੇ ਮਹਾਰਾਜ ਜੀ ਖਲੋਤੇ ਹਨ।
ਤਬ ਗੁਰਦਾਸ ਬਿਰਧ ਪਗ ਧਰੇ,
ਭਾਈ ਗੁਰਦਾਸ ਜੀ ਅੱਗੇ ਹੋਏ, ਛੇਵੇਂ ਪਾਤਸ਼ਾਹ ਖਲੋਤੇ ਰਹੇ, ਭਾਈ ਗੁਰਦਾਸ ਜੀ ਥੋੜਾ ਜਿਹਾ ਅੱਗੇ ਹੋਏ ਤੇ ਬਾਬਾ ਜੀ ਦੇ ਬੈਠਿਆਂ ਦੇ ਚਰਨਾਂ ਤੇ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ।
ਪਰ ਬੰਦਕ ਕੋ ਕੁਛ ਕਹੀ ਲਾਏ,
ਮੱਥਾ ਟੇਕ ਕੇ ਜਦੋਂ ਚਰਨਾਂ ਨੂੰ ਹੱਥ ਲਾਇਆ ਨਾ ਤੇ ਬਾਬਾ ਜੀ ਥੋੜਾ ਜਿਹਾ ਹਿਲਾਇਆ ਸਰੀਰ ਨੂੰ, ਬਾਬਾ ਜੀ ਸਮਾਧੀ ਚ ਸਨ ਤੇ ਥੋੜਾ ਜਿਹਾ ਸਰੀਰ ਭਾਈ ਗੁਰਦਾਸ ਜੀ ਨੇ ਹਿਲਾਇਆ ਹੈ।
ਪੰਕਜ ਸੇ ਲੋਚਨ ਬਿਕਸਾਏ,
ਬਾਬਾ ਜੀ ਨੇ ਆਪਣੇ ਕਮਲ ਵਰਗੇ ਨੇਤਰ ਖੋਲੇ ਹਨ।
ਪ੍ਰੇਮ ਵੀ ਬਸ ਜਪ ਸਤ ਗੁਰ ਹੇਰੇ, ਤੂਰਨ ਗਏ ਪਾਏ ਤਿਸ ਬੇਰੇ।
ਪ੍ਰੇਮ ਚ ਬੇਬਸ ਹੋਏ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਨੂੰ ਵੇਖਿਆ ਤੇ ਜਾ ਕੇ ਇਧਰ ਛੇਵੇਂ ਪਾਤਸ਼ਾਹ ਨੇ ਵੇਖਿਆ ਤੇ ਛੇਵੇਂ ਪਾਤਸ਼ਾਹ ਨੇ ਪਹਿਲਾਂ ਅੱਗੇ ਹੋ ਕੇ ਬਾਬਾ ਬੁੱਢਾ ਸਾਹਿਬ ਦੇ ਚਰਨ ਫੜ ਲਏ। ਬਾਬਾ ਜੀ ਨੂੰ ਨਮਸਕਾਰ ਕਰਦੇ ਸੀ ਸਤਿਗੁਰੂ, ਚਰਨ ਪਕੜ ਲਏ।
ਨਮਰ ਪਾਏ ਸ਼੍ਰੀ ਹਰ ਗੋਬਿੰਦ, ਗਹੇ ਬ੍ਰਿਧ ਕੇ ਪਦ ਹਰ ਬਿੰਦ।
ਬਾਬਾ ਬੁੱਢਾ ਸਾਹਿਬ ਦੇ ਚਰਨਾਂ ਚ ਨਿਮਰ ਹੋਏ ਛੇਵੇਂ ਪਾਤਸ਼ਾਹ ਤੇ ਚਰਨ ਪਕੜ ਕੇ ਬਾਬਾ ਬੁੱਢਾ ਸਾਹਿਬ ਨੂੰ ਨਮਸਕਾਰ ਕੀਤੀ ਹੈ।
ਬੈਠਣ ਕੇ ਸਥਾਨ ਲੈ ਗਏ,
ਬਾਬਾ ਬੁੱਢਾ ਸਾਹਿਬ ਨੇ ਗੁਰੂ ਦੇ ਚਰਨ ਫੜ ਲਏ ਨੇ, ਸਤਿਗੁਰਾਂ ਦੇ ਚਰਨ ਫੜ ਕੇ ਨਮਸਕਾਰ ਕੀਤੀ ਹੈ ਤੇ ਬਾਬਾ ਜੀ ਨੂੰ ਉੱਥੋਂ ਉਠਾਇਆ। ਵਿਹੜੇ ਦੇ ਵਿੱਚ ਹੀ ਬੈਠੇ ਸਨ, ਉਠਾ ਕੇ ਜਿੱਥੇ ਬਹਿਣ ਵਾਲੀ ਥਾਂ ਸੀ ਉੱਥੇ ਲੈ ਗਏ ਨੇ।
ਸਭ ਸਿੱਖ ਬ੍ਰਿਧ ਕੋ ਪੰਡਤ ਭਏ,
ਹੋਰ ਵੀ ਜਿੰਨੇ ਨੇ ਸਿੱਖ ਨੇ ਭਾਈ ਵਿਧੀ ਚੰਦ ਆਦਿਕ ਉਹਨਾਂ ਨੇ ਵੀ ਬਾਬਾ ਬੁੱਢਾ ਸਾਹਿਬ ਨੂੰ ਮੱਥਾ ਟੇਕਿਆ ਹੈ।
ਤੈਂ ਕੇ ਸਿੱਖ ਗੁਰ ਕੋ ਕੀਏ ਨਮੋ।
ਜਿਹੜੇ ਰਮਦਾਸ ਨਗਰ ਦੇ ਸਿੱਖ ਸੀ ਉਹਨਾਂ ਨੇ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਹੈ।
ਬੈਠਤ ਪਾਏ ਬ੍ਰਿੰਦ ਤੈ ਸਮੋ।
ਸਾਰੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਬੈਠੇ ਹਨ।
ਬ੍ਰਿੰਦ ਸਾਹਿਬ ਕਰ ਜੋਰੀ ਉਚਾਰੀ।
ਬਾਬਾ ਬੁੱਢਾ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗੇ,
ਇਹ ਕੁਛ ਰੀਤ ਨਹੀਂ ਨਾ ਤੁਮਾਰੀ।
ਮਹਾਰਾਜ ਤੁਹਾਡੀ ਇਹ ਰੀਤ ਕੋਈ ਨਵੀਂ ਥੋੜੀ ਹੈ। ਮਹਾਰਾਜ ਇਹ ਜਿਹੜੀ ਤੁਹਾਡੀ ਰੀਤ ਮਰਿਆਦਾ ਹੈ ਇਹ ਕੋਈ ਨਵੀਂ ਨਹੀਂ।
ਦਾਸਨ ਬਸ ਹੋਏ ਕਰੁਣਾ ਕਰੋ, ਕਛੂ ਨਾ ਲੋਕ ਲਾਜ ਕੋ ਧਰੋ।
ਦਾਸਾਂ ਦੀ ਭਾਵਨਾ ਵੇਖ ਕੇ ਉਹਨਾਂ ਦੇ ਵਸ ਹੋ ਕੇ ਉਹਨਾਂ ਤੇ ਕਰਣਾ ਕਰਦੇ ਹੋ, ਕੁਝ ਵੀ ਲੋਕ ਲਾਜ ਆਪਣੇ ਹਿਰਦੇ ਚ ਨਹੀਂ ਰੱਖਦੇ, ਇਹ ਤੁਹਾਡਾ ਬਿਰਦ ਹੈ।
ਬਿਰਦ ਸੰਭਾਰ ਆਪਣੋ ਆਏ, ਮੇਰੋ ਅੰਤ ਸਮਾਨ ਆਰਾਏ।
ਆਪਣਾ ਬਿਰਦ ਸੰਭਾਲ ਕੇ ਤੁਸੀਂ ਆਏ ਹੋ ਮਹਾਰਾਜ, ਮੇਰਾ ਅੰਤਲਾ ਸਮਾਂ ਨੇੜੇ ਆਇਆ ਜਾਣ ਕੇ ਆਏ ਹੋ।
ਕਿਰਪਾ ਧਾਰ ਦਰਸ਼ਨ ਕੋ ਦੀਨਾ, ਨਿਤ ਸਿੱਖਨ ਬਸ ਗੁਰੂ ਪ੍ਰਬੀਨਾ।
ਕਿਰਪਾ ਧਾਰ ਕੇ ਤੁਸੀਂ ਮੈਨੂੰ ਦਰਸ਼ਨ ਦਿੱਤੇ ਨੇ ਸਤਿਗੁਰੂ, ਤੁਸੀਂ ਨਿਤ ਆਪਣੇ ਸਿੱਖਾਂ ਦੇ ਅਧੀਨ ਹੋ, ਆਪਣੇ ਸਿੱਖਾਂ ਦੇ ਵਸ ਹੋ।
ਸੁਨ ਸ਼੍ਰੀ ਗੁਰ ਸ਼ੋਭੇ ਉੱਤਰ ਦੀਨਾ।
ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਤੁਮ ਸਿੱਖੀ ਮਗ ਉਜਲ ਕੀਨਾ।
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਗੁਰਸਿੱਖੀ ਦਾ ਰਸਤਾ ਸੰਸਾਰ ਚ ਉਜਲ ਕੀਤਾ ਹੈ, ਤੁਸੀਂ ਗੁਰਸਿੱਖੀ ਦਾ ਜਿਹੜਾ ਰਾਹ ਹੈ ਉਹਨੂੰ ਸੰਸਾਰ ਵਿਚ ਉਜਵਲ ਕੀਤਾ ਹੈ।
ਰਾਵਰ ਕੋ ਆਚਰਨ ਗਹਿ ਗੋ।
ਜਿਹੜਾ ਸਿੱਖ ਤੁਹਾਡਾ ਆਚਰਣ, ਜਿਹੜਾ ਤੁਹਾਡਾ ਆਚਰਣ ਹੈ ਬਾਬਾ ਬੁੱਢਾ ਸਾਹਿਬ ਜੀ, ਤੁਹਾਡੇ ਇਸ ਆਚਰਣ ਨੂੰ ਜਿਹੜਾ ਕੋਈ ਸਿੱਖ ਗ੍ਰਹਿਣ ਕਰੇਗਾ,
ਸੋ ਸਿੱਖ ਅੱਗ ਬਨੀ ਨਾ ਦਹੇਂਗੇ।
ਉਹ ਸਿੱਖ ਅੰਤ ਵੇਲੇ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿਚ ਨਹੀਂ ਸੜਨਗੇ।
ਤੋਰ ਨਾਮ ਲੈ ਸਿੱਖੀ ਧਰੈ।
ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਸਿੱਖ ਤੁਹਾਡਾ ਨਾਂ ਲੈ ਕੇ ਸਿੱਖੀ ਧਾਰਦੇ ਨੇ, ਇਹ ਕਹਿ ਕੇ ਕਿ ਬਾਬਾ ਬੁੱਢਾ ਸਾਹਿਬ ਜੀ ਧਨ ਨੇ ਜਿਹੜਾ ਗੁਰੂ ਕੀ ਸਿੱਖੀ ਕਮਾਈ ਹੈ, ਇਹ ਕਹਿ ਕੇ ਜਿਹੜੇ ਗੁਰੂ ਕੀ ਸਿੱਖੀ ਧਾਰਨ ਕਰਨਗੇ,
ਕਹੋ ਕਿਉਂ ਨਾ ਪਵ ਸਾਗਰ ਤਰੈ।
ਕਹੋ ਭਲਾ ਉਹ ਸੰਸਾਰ ਤੋਂ ਕਿਉਂ ਨਾ ਤਰਨਗੇ, ਉਹ ਤਾਂ ਜਰੂਰ ਤਰਨਗੇ ਭਵ ਸਾਗਰ ਤੋਂ।
ਇਤਿਹਾਸਕ ਬੋ ਆਪਸ ਮਾਈ।
ਇਤਿਹਾਸਕ ਬਾਬਾ ਬੁੱਢਾ ਸਾਹਿਬ ਤੇ ਛੇਵੇਂ ਪਾਤਸ਼ਾਹ ਵਿਚ ਬਚਨ ਹੋਏ ਨੇ,
ਕਹੀ ਸੁਣੀ ਮਹਿਮਾ ਥਿਤ ਪਾਈ।
ਇਹਨਾਂ ਕਈ ਸੁਣੀਆਂ ਮਹਿਮਾ ਇਕ ਦੂਜੇ ਦੀ ਮਹਾਰਾਜ ਸੱਚੇ ਪਾਤਸ਼ਾਹ ਤੇ ਬਾਬਾ ਬੁੱਢਾ ਸਾਹਿਬ ਜੀ ਨੇ।
ਸੁੰਦਰ ਮੰਦਰ ਅੰਦਰ ਡੇਰਾ।
ਸਤਿਗੁਰਾਂ ਦਾ ਸੋਹਣੇ ਮੰਦਰ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਸਨ, ਉਹਨਾਂ ਮੰਦਰਾਂ ਵਿਚ ਮਹਾਰਾਜ ਜੀ ਦਾ ਡੇਰਾ ਕਰਵਾਇਆ।
ਕਰਵਾਇਓ ਸਾਦਰ ਤਿਸ ਬੇਰਾ।
ਬੜੇ ਸਤਿਕਾਰ ਨਾਲ, ਬੜੇ ਅਦਬ ਨਾਲ ਬਾਬਾ ਜੀ ਦਾ ਡੇਰਾ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਡੇਰਾ ਕਰਵਾਇਆ ਹੈ।
ਜਥਾ ਯੋਗ ਸਭ ਕੋ ਸੁਖ ਦਿਓ।
ਜਥਾ ਯੋਗ ਜਿਹੜੇ ਨਾਲ ਸਿੱਖ ਆ ਰਹੇ ਨੇ ਉਹਨਾਂ ਦਾ ਵੀ ਸਾਰੇ ਯੋਗ ਸਥਾਨ ਤੇ ਰਹਿਣ ਦਾ ਪ੍ਰਬੰਧ ਕਰਵਾਇਆ। ਜਥਾ ਯੋਗ ਸਾਰੀਆਂ ਸਹੂਲਤਾਂ ਸਭ ਨੂੰ ਪ੍ਰਦਾਨ ਕੀਤੀਆਂ ਹਨ।
ਤੇਗ ਪ੍ਰਸਾਦ ਤਿਆਰ ਸਭ ਪਇਓ।
ਇਹਨੇ ਨੂੰ ਗੁਰੂ ਕਾ ਲੰਗਰ ਤਿਆਰ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਲੰਗਰ ਤਿਆਰ ਕਰਨ ਦੀ ਆਗਿਆ ਪਹਿਲਾਂ ਹੀ ਦੇ ਦਿੱਤੀ ਸੀ। ਇਤਨੇ ਨੂੰ ਕਹਿੰਦੇ ਦੇਗ ਤਾਂ ਸਜ ਕੇ ਤਿਆਰ ਹੋ ਗਈ, ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ।
ਪਾਤ ਪਾਤ ਕੇ ਭੋਜਨ ਕਰੇ।
ਫਿਰ ਪੰਗਤ ਲੱਗ ਗਈ, ਛੇਵੇਂ ਪਾਤਸ਼ਾਹ ਜੀ ਬੈਠੇ ਨੇ, ਸੰਗਤ ਬੈਠੀ ਹੈ, ਭਾਂਤ ਭਾਂਤ ਦੇ ਪਕਵਾਨ, ਨਾਨਾ ਪ੍ਰਕਾਰ ਦੇ ਵਿੰਜਨਾਦ ਉਹ ਸਾਰੀ ਸੰਗਤ ਵਿਚ ਸਤਿਗੁਰਾਂ ਸਮੇਤ ਵੰਡੇ ਨੇ।
ਮਧੁਰ ਤੁਰਸ਼ ਬੋ ਸਵਾਦਨ ਪਰੇ।
ਮਿੱਠੇ ਤਰਸ਼ ਕਹਿੰਦੇ ਨੇ ਖੱਟੇ ਨੂੰ, ਮਿੱਠੇ ਖੱਟੇ ਸਲੂਣੇ ਏਦਾਂ ਜਿਹੜੇ 6 ਰਸਾਂ ਸਹਿਤ ਭੋਜਨ ਨੇ ਉਹ ਵਰਤਾਏ ਹਨ।
ਟਿਕਟ ਬੈਠ ਗੁਰ ਕੋ ਚਵਾਯੋ।
ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਆਪਣੇ ਸਾਹਮਣੇ ਬਿਠਾ ਕੇ ਭੋਜਨ ਛਕਾਇਆ, ਨਾਲੇ ਭੋਜਨ ਚਕਾ ਰਹੇ ਨੇ, ਨਾਲੇ ਸਾਹਮਣੇ ਬੈਠ ਕੇ ਦਰਸ਼ਨ ਕਰ ਰਹੇ ਨੇ।
ਉਨ ਸਭ ਸੈਨਾ ਕੋ ਵਰਤਾਯੋ।
ਜਿਹੜੀਆਂ ਫੌਜਾਂ ਆਈਆਂ ਸੀ ਮਹਾਰਾਜ ਜੀ ਦੇ ਨਾਲ, ਉਨ੍ਹਾਂ ਵਿਚ ਵੀ ਲੰਗਰ ਪ੍ਰਸ਼ਾਦਾ ਵਰਤਾਇਆ ਹੈ।
ਸੁਪਤਨ ਸਮੇ ਜਾਨ ਬ੍ਰਿਧ ਪਾਈ।
ਇਹਨੇ ਨੂੰ ਰਾਤ ਦਾ ਸਮਾਂ ਹੋ ਗਿਆ, ਆਰਾਮ ਕਰਨ ਦਾ ਸਮਾਂ, ਦਿਨ ਬੀਤ ਚੁੱਕਾ ਸੀ, ਰਾਤ ਦਾ ਕਾਫੀ ਸਮਾਂ ਹੋ ਗਿਆ, ਆਰਾਮ ਕਰਨ ਦਾ ਸਮਾਂ ਆ ਗਿਆ।
ਮ੍ਰਿਦ ਸੇਜਾ ਸੁੰਦਰ ਡਸਵਾਈ।
ਬੜੀ ਸੋਹਣੀ ਕੋਮਲ ਸੇਜਾ ਵੀ ਜਿਹਦੇ ਤੇ ਸਤਿਗੁਰੂ ਜੀ ਬਿਰਾਜਣਗੇ। ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਅਦਬ ਨਾਲ ਸਤਕਾਰ ਨਾਲ ਇੱਕ ਕੋਮਲ ਜੀ ਸੇਜਾ ਤਿਆਰ ਕਰਵਾਈ ਹੈ।
ਕੁਮਾਸਨੇ ਆਪਣੋ ਤਬ ਕੀਨ।
ਬਾਬਾ ਬੁੱਢਾ ਸਾਹਿਬ ਜੀ ਨੇ ਆਪ ਥੱਲੇ ਜ਼ਮੀਨ ਤੇ ਆਸਣ ਲਾਇਆ, ਸਤਿਗੁਰਾਂ ਦੇ ਉੱਤੇ ਸੇਜਾ ਵਿਛਾਈ ਪਲਗੇ ਤੇ ਆਪ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਜ਼ਮੀਨ ਤੇ ਆਸਣ ਲਾਇਆ।
ਸ੍ਰੀ ਹਰਗੋਬਿੰਦ ਸਭ ਵਿਧ ਚੀਨ।
ਹਰਗੋਬਿੰਦ ਸਾਹਿਬ ਨੇ ਵੇਖ ਲਿਆ, ਸਾਰੀ ਵਿਧੀ ਵੇਖ ਲਈ ਕਿ ਬਾਬਾ ਜੀ ਸਾਡਾ ਸਤਿਕਾਰ ਕਰਨ ਲਈ ਆਪ ਥੱਲੇ ਜ਼ਮੀਨ ਦੇ ਉੱਤੇ ਆਸਣ ਲਾ ਲਿਆ।
ਤਜ ਸੇਜਾ ਪੂਮਾਸਨ ਕਰੇ।
ਹਰਗੋਬਿੰਦ ਸਾਹਿਬ ਵੀ ਸੇਜਾ ਤੇ ਨਹੀਂ ਬਿਰਾਜੇ, ਜਿੱਥੇ ਬਾਬਾ ਬੁੱਢਾ ਜੀ ਦਾ ਆਸਣ ਸੀ ਨਾ ਜ਼ਮੀਨ ਤੇ, ਉੱਥੇ ਮਹਾਰਾਜ ਜੀ ਥੱਲੇ ਕੋਲ ਬਹਿ ਗਏ, ਉੱਤੇ ਨਹੀਂ ਬੈਠੇ। ਬਾਬਾ ਬੁੱਢਾ ਸਾਹਿਬ ਜੀ ਨਾਲ ਇੰਨਾ ਪਿਆਰ, ਇੰਨੀ ਪ੍ਰੀਤ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਹੀ ਥੱਲੇ ਜ਼ਮੀਨ ਤੇ ਮਹਾਰਾਜ ਜੀ ਨੇ ਆਸਣ ਲਾ ਲਿਆ।
ਬ੍ਰਿਧ ਸਾਹਿਬ ਕੇ ਢਿੱਡ ਗੁਰ ਥਿਰੇ।
ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਸਤਿਗੁਰੂ ਬੈਠ ਗਏ, ਬਾਕੀ ਸਿੱਖਾਂ ਨੂੰ ਵਰਜ ਕੇ ਬਾਹਰ ਭੇਜ ਦਿੱਤਾ। ਕੇਵਲ ਦੋਵੇਂ, ਇੱਕ ਬਾਬਾ ਬੁੱਢਾ ਸਾਹਿਬ ਜੀ, ਦੂਜੇ ਸਤਿਗੁਰੂ ਜੀ ਅੰਦਰ ਰਹਿ ਗਏ, ਬਾਕੀਆਂ ਨੂੰ ਸਭ ਨੂੰ ਵਰਜ ਕੇ ਬਾਹਰ ਭੇਜ ਦਿੱਤਾ। ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਥਿਰ ਕੇ ਬੈਠੇ ਹਨ।
ਮਿਸ ਮੈਂ ਬਚਨ ਬਿਲਾਸ ਕਰੰਤ।
ਰਾਤ ਪਈ ਹੋਈ ਹੈ, ਬਚਨ ਬਿਲਾਸ ਕਰ ਰਹੇ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ, ਬਚਨ ਬਿਲਾਸ ਹੋ ਰਹੇ ਨੇ ਸਤਿਗੁਰਾਂ ਦੇ।
ਪੰਥ ਪਏ ਸ੍ਰੀ ਗੁਰ ਭਗਵੰਤ।
ਹਰਗੋਬਿੰਦ ਸਾਹਿਬ ਬੜੇ ਪਿਆਰ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸ੍ਰੀ ਨਾਨਕ ਆਦਤ ਗੁਰ ਸਾਰੇ ਰਹੇ ਨਿਕਟ ਸਭ ਪ੍ਰੀਤ ਨਿਆਰੇ।
ਬਾਬਾ ਬੁੱਢਾ ਸਾਹਿਬ ਜੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਤੱਕ ਸਾਰੇ ਗੁਰੂਆਂ ਦੀ ਸੰਗਤ ਵਿੱਚ ਤੁਸੀਂ ਰਹੇ ਹੋ, ਸਾਰੇ ਗੁਰੂਆਂ ਦੀ ਸੇਵਾ ਤੁਸੀਂ ਬੜੇ ਪਿਆਰ ਨਾਲ, ਬੜੀ ਗੂੜੀ ਪ੍ਰੀਤ ਨਾਲ ਕੀਤੀ ਹੈ, ਔਰ ਗੁਰੂ ਦਾ ਪਿਆਰ ਆਪਣੇ ਹਿਰਦੇ ਚ ਤੁਸੀਂ ਵਸਾਇਆ ਹੈ।
ਹਾਨ ਲਾਭ ਸਭ ਬਿਦਈ ਜਾਨੋ।
ਹਾਨੀ ਤੇ ਲਾਭ ਨੂੰ, ਕਿ ਹਾਨੀ ਕਾਹਦੀ ਹੈ ਤੇ ਲਾਭ ਕਿਹਦੇ ਵਿੱਚ ਹੈ, ਹਾਨੀ ਤੇ ਲਾਭ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ।
ਮੁਝ ਪ੍ਰਤ ਕੁਜੀ ਉਪਦੇਸ਼ ਬਖਾਨੋ।
ਆਖੋ ਸਤਨਾਮ ਸ੍ਰੀ। ਆਪਣੇ ਸਿੱਖਾਂ ਨੂੰ ਉਪਦੇਸ਼ ਦੇਣ ਵਾਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ, ਬਾਬਾ ਜੀ ਤੁਸੀਂ ਹਾਨੀ ਲਾਭ ਸਭ ਕੁਝ ਜਾਣਦੇ ਹੋ, ਕੁਝ ਉਪਦੇਸ਼ ਮੇਰੇ ਪ੍ਰਤੀ ਵੀ ਕਰੋ, ਮੈਨੂੰ ਉਪਦੇਸ਼ ਦਿਓ। ਇੰਨਾ ਪਿਆਰ ਬਾਬਾ ਬੁੱਢਾ ਸਾਹਿਬ ਜੀ ਦਾ, ਇੰਨਾ ਸਤਿਕਾਰ ਕਿ ਬਾਬਾ ਜੀ ਤੁਸੀਂ ਮੇਰੇ ਪ੍ਰਤੀ ਕੋਈ ਉਪਦੇਸ਼ ਕਰੋ।
ਸੇਵਕ ਜਾਨ ਦਇਆ ਰਸ ਟਰੀਐ।
ਬਾਬਾ ਬੁੱਢਾ ਸਾਹਿਬ ਜੀ, ਮੈਨੂੰ ਸੇਵਕ ਹੀ ਜਾਣੋ ਆਪਣਾ, ਤੇ ਸੇਵਕ ਜਾਣ ਕੇ ਦਇਆ ਦੇ ਰਸ ਵਿਚ ਢਲਣਾ ਕਰੋ।
ਸੀਛਾ ਭਲੀ ਬਤਾਵਨ ਕਰੀਐ।
ਕੋਈ ਭਲੀ ਸਿੱਖਿਆ ਦਿਓ, ਭਲੀ ਸਿੱਖਿਆ ਦੇ ਕੇ ਮੈਨੂੰ ਸਾਵਧਾਨ ਕਰੋ।
ਸੁਨ ਬ੍ਰਿਧ ਕਯੋ ਆਪ ਨਾਰਾਇਣ।
ਬਾਬਾ ਬੁੱਢਾ ਸਾਹਿਬ ਜੀ ਵੀ ਸੁਣ ਕੇ ਉਪਦੇਸ਼ ਨਹੀਂ ਦੇਣ ਲੱਗ ਪਏ, ਬਾਬਾ ਜੀ ਨੇ ਵੀ ਹੱਥ ਜੋੜ ਲਿਆ, ਆਖਿਆ ਸਤਿਗੁਰੂ ਤੁਸੀਂ ਤਾਂ ਆਪ ਨਾਰਾਇਣ ਹੋ, ਆਪ ਅਕਾਲ ਪੁਰਖ ਦਾ ਅਵਤਾਰ ਹੋ। ਮਹਾਰਾਜ ਤੁਸੀਂ ਤਾਂ ਆਪ ਨਾਰਾਇਣ ਹੋ।
ਛੱਟਮ ਰੂਪ ਤੁਮ ਧਰਿਓ ਸੁਹਾਇਨ।
ਇਸ ਵਕਤ ਤੁਸੀਂ ਛੇਵਾਂ ਸਰੂਪ ਧਾਰਨ ਕੀਤਾ, ਛੇਵਾਂ ਜਾਮਾ ਧਾਰਨ ਕੀਤਾ ਹੋਇਆ।
ਗਨ ਸਿੱਖਣ ਗੋਦੀ ਜੀ ਹਰ ਧਰਨੀ,
ਜਿੰਨੇ ਸਿੱਖ ਨੇ ਇਹ ਧਰਨੀ ਆਦਿਕ ਜੋ ਕੁਝ ਵੀ ਹੈ,
ਧਰਿਓ ਦੇ ਰੱਖਿਆ ਇਨ ਕਰਨੀ,
ਗਊ ਬ੍ਰਾਹਮਣ ਗਰੀਬ ਦੀ ਰੱਖਿਆ ਵਾਸਤੇ ਤੁਸੀਂ ਇਹ ਸਰੀਰ ਧਾਰਨ ਕੀਤਾ, ਇਹ ਧਰਤੀ ਦੀ ਰੱਖਿਆ ਵਾਸਤੇ ਸਰੀਰ ਧਾਰਿਆ।
ਧਿਆਨ ਵਿਖੇ ਆਰਾਧਤ ਜੋਗੀ,
ਜੋਗੀ ਤੁਹਾਨੂੰ ਆਪਣੇ ਧਿਆਨ ਵਿੱਚ ਆਰਾਧਦੇ ਹਨ।
ਭੋਗਨ ਇਤ ਸੇਵਤ ਸਭ ਭੋਗੀ,
ਜਿਹੜੇ ਭੋਗੀ ਨੇ ਉਹ ਭੋਗਾਂ ਵਾਸਤੇ ਤੁਹਾਡੀ ਸੇਵਾ ਕਰਦੇ ਨੇ, ਤੁਹਾਨੂੰ ਆਰਾਧਦੇ ਨੇ।
ਬ੍ਰਹਮ ਆਤਮਾਨੰਦ ਸਰੂਪ,
ਤੁਸੀਂ ਬ੍ਰਹਮ ਆਤਮਾਨੰਦ ਦੇ ਸਰੂਪ ਦੇ ਵਿੱਚ ਟਿਕੇ ਹੋਏ ਹੋ।
ਹਾਨਤੀ ਅਚਰਜ ਚਲਤੀ ਅਨੂਪ,
ਆਪ ਜੀ ਅਚਰਜ ਹੈਰਾਨ ਕਰ ਦੇਣ ਵਾਲੇ ਅਨੂਪ ਉਪਮਾ ਤੋਂ ਰਹਿਤ ਕੌਤਕ ਕਰਦੇ ਹੋ।
ਸਭ ਕੋ ਸਿੱਖ ਕਰਾਵਰ ਆਓ,
ਮਹਾਰਾਜ ਤੁਸੀਂ ਤਾਂ ਸਾਰੇ ਸੰਸਾਰ ਦੇ ਜੀਵਾਂ ਨੂੰ ਸਿੱਖਿਆ ਦੇਣ ਵਾਲੇ ਹੋ, ਆਪ ਸਿੱਖਿਆ ਦੇਣ ਵਾਲੇ ਹੋ।
ਕਹਾ ਸਿੱਖ ਮੈਂ ਤੁਮ ਸੋ ਕਹੋ,
ਮਹਾਰਾਜ ਮੈਂ ਤੁਹਾਨੂੰ ਕੀ ਸਿੱਖਿਆ ਦੇ ਸਕਦਾ, ਤੁਸੀਂ ਤਾਂ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ ਹੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ, ਮੈਂ ਤੁਹਾਨੂੰ ਕੀ ਸਿੱਖਿਆ ਦੇ ਸਕਦਾ ਹਾਂ।
ਮਮ ਸੁਤ ਕੀ ਅਬ ਪੂਜਾ ਗਈ ਜੈ,
ਸਾਹਿਬ ਮੇਰੇ ਤੇ ਹੁਣ ਤਰਸ ਕਰੋ, ਮੇਰੇ ਪੁੱਤਰ ਦੀ ਬਾਂਹ ਫੜ ਲਓ। ਮਹਾਰਾਜ ਜਿਵੇਂ ਹੁਣ ਤੱਕ ਮੈਨੂੰ ਚਰਨਾਂ ਚ ਰੱਖਿਆ, ਅੱਗੋ ਮੇਰੀ ਵੰਸ਼ ਦੀ ਵੀ ਸਾਂਝ ਗੁਰੂ ਘਰ ਨਾਲ ਪਾਈ ਰੱਖੋ, ਮੇਰੇ ਪੁੱਤਰ ਦੀ ਬਾਂਹ ਫੜੋ।
ਮਮ ਸਮਾਨ ਹੀ ਨਿਤ ਨਰ ਬੀਜੈ,
ਮੇਰੇ ਸਮਾਨ ਹੀ ਨੂੰ ਗੁਰੂ ਘਰ ਦੇ ਵਿਚ ਸਤਕਾਰ ਬਖਸ਼ੋ।
ਸ਼੍ਰੀ ਨਾਨਕ ਗੁਰ ਅੰਗਦ ਔਰ,
ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ,
ਪੁਨ ਕੁਲ ਭਲੇ ਅਨ ਕੇ ਸਿਰ ਮੋਰ,
ਭਲਿਆਂ ਦੇ ਕੁਲ ਦੇ ਸਿਰਮੌਰ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ,
ਸ਼੍ਰੀ ਗੁਰ ਰਾਮਦਾਸ ਗੁਰੀ ਅਰਜਨ,
ਗੁਰੂ ਰਾਮਦਾਸ ਤੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ,
ਕਰੀ ਸੋਬੋ ਸਿੱਖੀ ਜਦ ਸਿਰਜਨ,
ਸਾਰੇ ਜਗਤ ਵਿਚ ਪੰਜਾਂ ਸਤਿਗੁਰਾਂ ਨੇ ਸਿੱਖੀ ਦਾ ਵਿਸਥਾਰ ਕੀਤਾ ਹੈ।
ਮੇਰੀ ਬਾਤ ਜਥਾ ਨਿਰਵਾਹੀ,
ਜਿਵੇਂ ਮੇਰੀ ਬੇਨਤੀ ਗੁਰੂ ਘਰ ਵਿਚ ਪ੍ਰਵਾਨ ਹੁੰਦੀ ਰਹੀ, ਜਿਵੇਂ ਮੈਂ ਕਹਿੰਦਾ ਰਿਹਾ ਗੁਰੂ ਘਰ ਦੇ ਵਿਚ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਂਦਾ ਰਿਹਾ।
ਤਿਮ ਮਮ ਸੁਤਰੈ ਤੁਮਰੇ ਪਾਈ,
ਮਹਾਰਾਜ ਇਸੇ ਤਰ੍ਹਾਂ ਮੇਰੇ ਪੁੱਤਰ ਦਾ ਵੀ ਆਪ ਜੀ ਦੇ ਘਰ ਵਿਚ ਸਤਕਾਰ ਬਣਿਆ ਰਹੇ, ਮੇਰੇ ਪੁੱਤਰ ਦੀ ਬਾਂਹ ਆਪ ਜੀ ਪਕੜ ਕੇ ਰੱਖਣਾ, ਆਪਣੇ ਚਰਨਾਂ ਚ ਨਿਵਾਸ ਬਖਸ਼ਣਾ।
ਇਮ ਕਹਿ ਆਪਣੋ ਸੁਤ ਭਲਵਾਯੋ,
ਏਦਾਂ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਸੱਦਿਆ ਹੈ।
ਚਰਨ ਪਾਏ ਗੁਰ ਨਿਕਟ ਬਿਠਾਯੋ,
ਸਤਿਗੁਰਾਂ ਦੇ ਚਰਨ ਹੀ ਲਾਇਆ, ਸਤਿਗੁਰਾਂ ਦੇ ਚਰਨਾਂ ਚ ਪਵਾ ਕੇ, ਭਾਈ ਭਾਨਾ ਜੀ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਦੇ ਪੁੱਤਰ ਦਾ ਨਾਂ ਸੀ, ਭਾਈ ਭਾਨਾ ਜੀ ਦਾ ਹੱਥ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾਇਆ ਹੈ।
ਭਾਨਾ ਹੱਥ ਗਯੋ ਨਿਜ ਹੱਥ,
ਭਾਨਾ ਜੀ ਦਾ ਹੱਥ ਆਪਣੇ ਹੱਥ ਵਿਚ ਪਕੜ ਕੇ,
ਗਹਿਵਾਈ ਤਬਈ ਪਿਕਨਾਥ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਬਾ ਬੁੱਢਾ ਜੀ ਦਾ ਹੱਥ ਨਾ, ਬਾਬਾ ਬੁੱਢਾ ਜੀ ਨੇ ਆਪਣੇ ਪੁੱਤਰ ਦਾ ਹੱਥ ਫੜ ਕੇ ਛੇਵੇਂ ਪਾਤਸ਼ਾਹ ਜੀ ਵੱਲ ਕੀਤਾ, ਮਹਾਰਾਜ ਲਓ ਇਹਦੀ ਬਾਂਹ ਹੁਣ ਤੁਸੀਂ ਫੜਨੀ ਹੈ, ਇਹਦੇ ਵਾਲੀ ਵਾਰਸ ਹੁਣ ਮਹਾਰਾਜ ਜੀ ਤੁਸੀਂ ਆਪ ਹੋ।
ਸ਼੍ਰੀ ਹਰਗੋਬਿੰਦ ਗਏ ਕਰ ਸਾਥੇ,
ਮਹਾਰਾਜ ਜੀ ਨੇ ਉਸ ਵਕਤ ਭਾਈ ਭਾਨਾ ਜੀ ਦਾ ਹੱਥ ਆਪਣੇ ਹੱਥਾਂ ਚ ਪਕੜਿਆ,
ਰਾਖੀ ਬਾਹੋ ਤਾਏ ਨਿਜ ਮਾਥੇ,
ਬਾਬਾ ਬੁੱਢਾ ਸਾਹਿਬ ਜੀ ਦੀ, ਬਾਬਾ ਬੁੱਢਾ ਸਾਹਿਬ ਦੇ ਹੱਥ ਵਿਚ ਹੀ ਹੱਥ ਸੀ, ਉਹ ਹੱਥ ਆਪਣੇ ਹੱਥ ਚ ਲੈ ਕੇ ਮੱਥੇ ਨਾਲ ਲਾਇਆ,
ਗਹਿ ਬੋ ਬਿਦ ਸੋ ਧੀਰਜ ਦੀਨਾ,
ਬਹੁ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਧੀਰਜ ਦਿੱਤਾ ਹੈ।
ਅਪਰ ਕਰੀ ਚਰਚਾ ਰਸ ਪੀਨਾ,
ਬ੍ਰਹਮ ਚਰਚਾ ਹੁੰਦੀ ਰਹੀ ਸਾਰੀ ਰਾਤ, ਬ੍ਰਹਮ ਚਰਚਾ ਹੁੰਦੀ ਰਹੀ।
ਤਿੰਨ ਪੈਰ ਜਾਗਦੇ ਹੀ ਰਹੇ,
ਤਿੰਨ ਪੈਰ ਜਾਗਦੇ ਹੀ ਰਹੇ, ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਕੋਲ ਬੈਠੇ, ਤਿੰਨ ਪੈਰ ਬੀਤ ਗਏ ਨੇ ਰਾਤ ਦੇ ਤੇ ਤਿੰਨੇ ਪੈਰ ਜਾਗਦੇ ਹੀ ਰਹੇ।
ਬ੍ਰਿਧ ਕੇ ਬਾਤ ਸੁਨੇ ਹਰ ਕਹੇ,
ਬਾਬਾ ਬੁੱਢਾ ਸਾਹਿਬ ਜੀ ਕੋਲੋਂ ਬਹੁਤ ਸਾਰੇ ਬਚਨ ਛੇਵੇਂ ਪਾਤਸ਼ਾਹ ਨੇ ਸੁਣੇ ਨੇ ਔਰ ਕੁਝ ਕਹੇ ਨੇ।
ਆਏ ਸੋ ਗੁਰ ਕੀ ਲੇ ਉੱਠ ਖਰਿਓ,
ਗੁਰੂ ਘਰ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਬਾਤਾਂ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਸੁਣਦੇ ਰਹੇ। ਜਦੋਂ ਤਿੰਨ ਪਹਿਰ ਬੀਤ ਗਏ, ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਉੱਠੇ ਨੇ।
ਜਲ ਸੀਤਲ ਸੋ ਮੱਜਨ ਕਰਿਓ।
ਵੇਲੇ ਦਾ ਸਮਾਂ ਸੀ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਉੱਠੇ ਨੇ। ਉੱਠ ਕੇ ਠੰਡੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ।
ਹੁਣ ਸ਼੍ਰੀ ਹਰਗੋਬਿੰਦ ਡਿੱਗ ਆਇਓ।
ਬਾਬਾ ਜੀ ਛੇਵੇਂ ਪਾਤਸ਼ਾਹ ਜੀ ਦੇ ਕੋਲ ਆ ਗਏ ਇਸ਼ਨਾਨ ਪਾਨ ਕਰਕੇ।
ਬੈਠੇ ਹੋ ਸਨਮੁਖ ਉਰ ਹਰ ਖਾਇਓ।
ਬੜਾ ਖੁਸ਼ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਸਾਹਮਣੇ ਬੈਠੇ ਨੇ।
ਇੱਕ ਚਿੱਤ ਹੋਏ ਕਰ ਜਪ ਜੀ ਸਾਰਾ।
ਇੱਕ ਮਨ ਇੱਕ ਚਿੱਤ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ ਹੈ।
ਸਨੇ ਸਨੇ ਸੰਭਾਰੀ ਉਚਾਰਾ।
ਸਨੇ ਸਨੇ ਸਹਿਜੇ ਸਹਿਜੇ ਕੱਲਾ ਕੱਲਾ ਅੱਖਰ ਲਗ ਮਾਤਰ ਸੰਭਾਲ ਕੇ ਬਾਬਾ ਬੁੱਢਾ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ।
ਪਾਠ ਕਰ ਗੁਰ ਦਿਸ਼ ਬੰਧਨ ਕੀਨ।
ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਨਮਸਕਾਰ ਕੀਤੀ ਹੈ, ਦਰਸ਼ਨ ਕਰਕੇ ਮੱਥਾ ਟੇਕਿਆ ਹੈ।
ਨਿਜ ਦਾਸਨ ਕੋ ਆਯਸ ਦੀਨ।
ਸੇਵਾਦਾਰਾਂ ਨੂੰ ਆਗਿਆ ਕਰ ਦਿੱਤੀ।
ਪਾਵਨ ਪੁਸ਼ਾ ਕਰੋ ਚਿਤ ਪਾਵਨ।
ਆਗਿਆ ਭਾਈ ਸੋਹਣੀ ਜਗ੍ਹਾ ਸਵੱਛ ਕਰ ਦਿਓ ਜਿੱਥੇ ਸਰੀਰ ਤਿਆਗਣਾ।
ਬੈਠ ਸ਼ਬਦ ਕੋ ਕੀਜੇ ਗਾਵਨ।
ਰੋਣਾ ਭਾਈ ਸਾਰੇ ਬਹਿ ਕੇ ਕੀਰਤਨ ਕਰੋ, ਸਾਰੇ ਬਹਿ ਕੇ ਗੁਰਬਾਣੀ ਪੜੋ।
ਸੁਨ ਬ੍ਰਿਧ ਹੁਕਮ ਦਾਸ ਗਨ ਆਏ।
ਸਾਰੇ ਸੇਵਾਦਾਰਾਂ ਨੇ ਸੁਗੰਧੀ ਕਰ ਦਿੱਤੀ, ਜਲ ਦਾ ਛਿੜਕਾਵ ਕਰ ਦਿੱਤਾ, ਨਾਮ ਸਿਮਰਨ ਕਰਨ ਲੱਗੇ। ਬਾਬਾ ਬੁੱਢਾ ਸਾਹਿਬ ਜੀ ਦਾ ਹੁਕਮ ਕਰਕੇ ਅਨੇਕਾਂ ਸੇਵਾਦਾਰ ਆ ਗਏ।
ਗਇਓ ਜਥਾ ਸਭ ਕਾਜ ਬਣਾਏ।
ਜਿਵੇਂ ਜਿਵੇਂ ਬਾਬਾ ਬੁੱਢਾ ਸਾਹਿਬ ਨੇ ਹੁਕਮ ਕੀਤਾ ਤਿਵੇਂ ਤਿਵੇਂ ਸੇਵਾਦਾਰਾਂ ਨੇ ਸਾਰੀ ਸੇਵਾ ਸੰਭਾਲੀ ਹੈ।
ਸ੍ਰੀ ਹਰਗੋਬਿੰਦ ਕੇਰੇ ਆਧਾਰੀ, ਹੱਥ ਜੋੜ ਬੋਬਿਨੇ ਉਚਾਰੀ।
ਜਦੋਂ ਸਾਰੀ ਤਿਆਰੀ ਹੋ ਗਈ, ਹੱਥ ਜੋੜ ਲਏ ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਦੇ ਸਨਮੁਖ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਨੇ ਬੜੇ ਪਿਆਰ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ।
ਆਇਸ ਦੀ ਜੈ ਅਗਰ ਸਿਧਾਉ, ਪਦਵੀ ਪਰਮ ਆਪ ਕੀ ਪਾਉ।
ਹੱਥ ਜੋੜੇ ਆਖਿਆ ਛੇਵੇਂ ਪਾਤਸ਼ਾਹ ਆਗਿਆ ਦਿਓ, ਹੁਣ ਮੈਂ ਅੱਗੇ ਨੂੰ ਚੱਲ ਆ ਪਾਵਾਂ। ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ, ਮਹਾਰਾਜ ਆਗਿਆ ਦਿਓ, ਹੁਣ ਮੈਂ ਅੱਗੇ ਚੱਲ ਆ ਪਾਵਾਂ ਤੇ ਉੱਥੇ ਤੁਹਾਡੇ ਸਰੂਪ ਵਿੱਚ ਅਭੇਦ ਹੋ ਜਾਵਾਂ।
ਸਤ ਗੁਰ ਕਹਿਓ ਬਿਰਾਜੋ ਪਿਆਰੇ, ਗਗਨ ਸਮਾਨ ਵਿਆਪੋ ਸਾਰੇ।
ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਬਿਰਾਜੋ ਬਿਰਾਜੋ ਪਿਆਰੇ, ਲੇਟ ਜਾਓ, ਬਿਰਾਜ ਜਾਓ, ਬਿਰਾਜੋ। ਤੇ ਜਿਵੇਂ ਆਕਾਸ਼ ਵਿਆਪਕ ਹੈ, ਆਕਾਸ਼ ਦੇ ਸਮਾਨ ਤੁਸੀਂ ਵੀ ਵਿਆਪਕ ਹੋ ਜਾਓ, ਕਿਉਂਕਿ ਪ੍ਰਮਾਤਮਾ ਵਿਆਪਕ ਹੈ ਨਾ, ਪ੍ਰਮਾਤਮਾ ਵਿੱਚ ਹੀ ਭੇਦ ਹੋਣਾ। ਆਕਾਸ਼ ਦੇ ਸਮਾਨ ਆਕਾਸ਼ ਵਿੱਚ ਜਾ ਕੇ ਵਿਆਪਕ ਹੋ ਜਾਓ।
ਸੁਣ ਪੋਡਿਓ ਖੁਸ਼ੀ ਆਸਨ ਉਪਰ।
ਸੁਣ ਕੇ ਬਾਬਾ ਜੀ ਆਸਣ ਦੇ ਉੱਤੇ ਲੇਟ ਗਏ।
ਸੇਤ ਬਸਤਰ ਕੋ ਲੀਨ ਤਨੂ ਪਰ।
ਰੰਗ ਦਾ ਚਾਦਰਾ ਬਾਬਾ ਬੁੱਢਾ ਜੀ ਨੇ ਸਰੀਰ ਤੇ ਲਿਆ ਹੈ।
ਖੁੱਲੇ ਬਿਲੋਚਨ ਸਨ ਮੁਖ ਹੇਰਤ।
ਅੱਖਾਂ ਖੁੱਲੀਆਂ ਹੋਈਆਂ ਬਾਬਾ ਬੁੱਢਾ ਸਾਹਿਬ ਦੀਆਂ, ਖੁੱਲੇ ਨੇਤਰਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੇ ਨੇ ਸਾਹਮਣੇ ਛੇਵੇਂ ਪਾਤਸ਼ਾਹ, ਤੇ ਖੁੱਲੇ ਨੇਤਰਾਂ ਨਾਲ ਲੇਟੇ ਹੋਏ ਨੇ ਸਾਹਮਣੇ ਚਰਨਾਂ ਚ, ਤੇ ਨੇਤਰਾਂ ਨਾਲ ਛੇਵੇਂ ਪਾਤਸ਼ਾਹ ਜੀ ਦੀ ਮੂਰਤ ਦੇ ਦਰਸ਼ਨ ਕਰ ਰਹੇ ਨੇ।
ਸਤਿਗੁਰ ਕਿਰਪਾ ਦ੍ਰਿਸ਼ਟ ਸੋ ਪ੍ਰੇਰਿਤ।
ਸਤਿਗੁਰਾਂ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਪ੍ਰੇਰਿਆ ਹੈ।
ਤਨ ਕੋ ਤਿਆਗ ਪ੍ਰਾਨ ਜਬ ਗਏ ਓ, ਗੁਰੂ ਵਿਖੇ ਲੈ ਹੋਵਤ ਪਇਓ।
ਸਤਿਗੁਰਾਂ ਨੂੰ ਵੇਖਦਿਆਂ ਦਰਸ਼ਨ ਕਰਦਿਆਂ ਕਰਦਿਆਂ, ਜਿਉ ਜਲ ਮੈਂ ਜਲ ਆਹੇ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਕਹਿੰਦੇ ਇਸ ਤਰ੍ਹਾਂ ਬਚਨ ਕਰਦਿਆਂ, ਸਤਿਗੁਰਾਂ ਦੇ ਦਰਸ਼ਨ ਕਰਦਿਆਂ, ਬਾਬਾ ਬੁੱਢਾ ਸਾਹਿਬ ਜੀ ਤਨ ਤਿਆਗ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਵਿਚ ਅਭੇਦ ਹੋ ਗਏ ਨੇ।
ਤਜੀ ਰਹੀ ਤੈ ਕਾਇਆ ਖਾਲੀ,
ਸਰੀਰ ਰਹਿ ਗਿਆ ਖਾਲੀ, ਉਥੇ ਆਤਮਾ ਵਿਚੋਂ ਨਿਕਲ ਕੇ ਪਰਮਾਤਮਾ ਵਿਚ ਛੇਵੇਂ ਪਾਤਸ਼ਾਹ ਚ ਲੀਨ ਹੋ ਗਈ।
ਜਨ ਗਜ ਫੂਲ ਮਾਲ ਕੋ ਡਾਲੀ,
ਸਰੀਰ ਤਿਆਗ ਦਿੱਤਾ ਜਿਵੇਂ ਹਾਥੀ ਦੇ ਗਲ ਦੇ ਵਿਚ ਮਾਲਾ ਪਾਈ ਹੁੰਦੀ ਨਾ ਫੁੱਲਾਂ ਦੀ, ਇਕਦਮ ਤੋੜ ਕੇ ਸੱਟ ਦਿੰਦਾ, ਇਦਾਂ ਸਰੀਰ ਤਿਆਗ ਦਿੱਤਾ ਬਾਬਾ ਜੀ ਨੇ।
ਸੁਗਮ ਦੇ ਤੇ ਹੋਇਓ ਪਿੰਨ,
ਸੌਖੇ ਤਰੀਕੇ ਨਾਲ ਸਰੀਰ ਤੋਂ ਵੱਖਰੇ ਹੋ ਗਏ।
ਜੋ ਗੁਰ ਸੋ ਨਿਤ ਰਹਿਓ ਅਪਿੰਨ,
ਬਾਬਾ ਬੁੱਢਾ ਸਾਹਿਬ ਜਿਹੜੇ ਸਾਰੀ ਜ਼ਿੰਦਗੀ ਗੁਰੂ ਤੋਂ ਅਪਿੰਨ ਹੀ ਰਹੇ ਨੇ, ਗੁਰੂ ਵਿਚ ਹੀ ਅਭੇਦ ਰਹੇ ਨੇ।
ਤਨ ਜਨਮ ਨਿਤ ਪਾਰੇ ਉਪਕਾਰੀ, ਜਨ ਸਿੱਖੀ ਕੀ ਨੀਵੀ ਉਸਾਰੀ।
ਤਨ ਜਨਮ ਹੈ ਸਤ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਨਿਤ ਪਰਉਪਕਾਰੀ ਨੇ, ਜਿਨ੍ਹਾਂ ਨੇ ਗੁਰਸਿੱਖੀ ਦੀ ਨੀਂਹ ਉਸਾਰੀ ਹੈ। ਐਸੇ ਮਹਾਨ ਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਸਰੂਪ ਵਿਚ ਭੇਦ ਹੋ ਗਏ ਨੇ।